ਵਾਹਿਗੁਰੂ ਜੀ ਸੂਹੀ ਮਹਲਾ ਪਹਿਲਾ ਜਪ ਤਪ ਕਾ ਬੰਧ ਬੇਰੁਲਾ ਜਿਤ ਲੰਘੇ ਵਹਿਲਾ ਨਾ ਸਰਵਰ ਨਾ ਉਸ਼ਲੈ ਐਸਾ ਪੰਥ ਸੋਹਿਲਾ ਜਪ ਤਪ ਕਾ ਬੰਧ ਬੇਰੁਲਾ ਜਿਤ ਲੰਘੈ ਵਹਿਲਾ ਨਾ ਸਰਵਰ ਨਾ ਉਸ਼ਲੈ ਐਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਾਦ ਰੰਗ ਢੋਲਾ ਰਹਾਉ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮੇਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸੱਚਾ ਸੋਈ ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਣੀ ਫਲ ਪਾਇਆ ਸਹਿ ਕੈ ਅੰਮ੍ਰਿਤ ਬੋਲਾ ਨਾਨਕ ਕਹੈ ਸਹੇਲੀ ਹੋ ਸ਼ੋ ਖਰਾ ਪਿਆਰਾ ਹਮ ਸ਼ਾਹ ਕੇਰੀ ਦਾਸੀਆਂ ਸਾਚਾ ਖਸਮ ਹਮਾਰਾ ਨਾਨਕ ਕਹੈ ਸਹੇਲੀਓ ਸ਼ੋ ਖਰਾ ਪਿਆਰਾ ਹਮ ਸ਼ਾਕੀਰੀ ਦਾਸੀਆਂ ਸਾਚਾ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਯੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ਇਹਨਾਂ ਮਹਾਂਵਾਕਾਂ ਅਨੁਸਾਰ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀ ਸੁਚੱਜੀ ਘਾੜਤ ਘੜ ਰਹੇ ਗੁਰੂ ਸਵਾਰਿਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਜੇ ਬਿਦ ਗੁਰ ਉਪਦੇਸਿਆ ਸੋ ਸੁਨਰੇ ਭਾਈ ਦੇ ਮਹਾਂਵਾਕ ਅਨੁਸਾਰ ਆਪਣਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ਼੍ਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੂਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਆ। ਅਰਹਾਓ ਦੀ ਪੰਗਤੀ ਦੇ ਵਿੱਚ ਸਤਿਗੁਰਾਂ ਨੇ ਨਾਮ ਦੇ ਰੰਗ ਦੀ ਜਿਹੜੀ ਗੱਲ ਕੀਤੀ ਹੋਈ ਆ ਗੁਰਮੁਖ ਪਿਆਰਿਓ, ਗੂੜਾ ਰੰਗ ਚਾੜਨ ਵਾਸਤੇ ਸੋਹਣਾ ਸੋਹਣੀ ਜਿਹੜੀ ਮਜੀਠ ਆ ਉਹ ਪਰਮਾਤਮਾ ਦਾ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਹਾਉ ਦੀ ਪੰਕਤੀ ਦੇ ਵਿੱਚ ਗੱਲ ਜਿਹੜੀ ਕੀਤੀ ਆ ਉਸ ਨਾਮ ਦੀ ਮਜੀਠ ਦੇ ਨਾਲ ਜਿਹੜਾ ਆਤਮਕ ਜੀਵਨ ਆ, ਆਤਮਕ ਚੋਲਾ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਇਹਨੂੰ ਸੋਹਣਾ ਅਤੇ ਗੂੜਾ ਰੰਗ ਜਿਹੜਾ ਆ ਚਾੜ ਲਿਆ ਆ। ਅੱਛਾ, ਇਸ ਆਤਮਕ ਚੋਲੇ ਨੂੰ ਜੇ ਕੋਈ ਹੋਰ ਰੰਗ ਚੜਿਆ ਹੋਵੇ ਨਾ, ਜਾਂ ਇਹ ਮੈਲਾ ਹੋਵੇ, ਤੇ ਫਿਰ ਸਿਆਣਾ ਲਲਾਰੀ ਜਿਹੜਾ ਉਹ ਦੱਸਦਾ ਆ ਕਿ ਮਿੱਤਰ ਪਿਆਰਿਆ, ਪਹਿਲਾਂ ਇਹਨੂੰ ਸਾਫ਼ ਕਰਕੇ ਲਿਆ, ਇਹਦਾ ਮਾਵਾ ਜਿਹੜਾ ਆ ਜਾਂ ਇਹਨੂੰ ਜਿਹੜੀ ਕੋਈ ਹੋਰ ਪਾਹ ਲੱਗੀ ਹੋਈ ਆ, ਪਾਣ ਚੜ੍ਹੀ ਹੋਈ ਆ, ਉਹਨੂੰ ਚੰਗੀ ਤਰ੍ਹਾਂ ਧੋ ਸਾਫ਼ ਕਰ, ਫਿਰ ਗਰਮ ਪਾਣੀ ਦੇ ਵਿੱਚ ਫਟਕੜੀ ਪਾ ਕੇ ਇਹ ਮਜੀਠ ਪਾ ਕੇ ਅਤੇ ਉਹਨੂੰ ਆਤਮਕ ਚੋਲੇ ਨੂੰ ਰੰਗਿਆ ਜਾਂਦਾ ਆ। ਉਸ ਚੋਲੇ ਨੂੰ ਜਿਸ ਤਰ੍ਹਾਂ ਰੰਗਿਆ ਜਾਂਦਾ, ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਤੇਰਾ ਆਤਮਕ ਜੀਵਨ ਦਾ ਇਹ ਚੋਲਾ ਆ, ਇਹਨੂੰ ਪਾਹ ਤੇ ਲੱਗੀ ਹੋਈ ਆ ਮਾਇਆ ਦੀ, ਇਹਦੇ ਉੱਤੇ ਗੁਰਮਤਿ ਦਾ ਰੰਗ ਜਿਹੜਾ ਚੜ੍ਹਨਾ ਬੜਾ ਮੁਸ਼ਕਲ ਆ। ਬੜੇ ਪਿਆਰੇ ਬੋਲ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਉਹ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਣ ਦੀ ਬਜਾਏ ਪ੍ਰਾਣੀ ਨੇ, ਮਨੁੱਖ ਨੇ ਕੀ ਕੀਤਾ ਆ, ਆਪਣੇ ਇਸ ਚੋਲੇ ਨੂੰ ਮਾਇਆ ਦੇ ਰੰਗ ਦੇ ਵਿੱਚ ਰੰਗ ਲਿਆ ਆ। ਇਹਨੂੰ ਲੋਭ ਦਾ ਜਿਹੜਾ ਹੈ ਨਾ, ਜੋ ਇਹਨੂੰ ਲੋਭ ਚੰਬੜਿਆ ਹੋਇਆ ਆ, ਉਹਦਾ ਕਰਕੇ ਇਸ ਆਤਮਕ ਚੋਲੇ ਦੇ ਉੱਤੇ ਪਰਮਾਤਮਾ ਦਾ ਰੰਗ ਚੜ੍ਹਨਾ ਜਿਹੜਾ ਬੜਾ ਮੁਸ਼ਕਲ ਆ। ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਅਸੀਂ ਸਾਰੇ ਹੀ ਪਰਮਾਤਮਾ ਦੀਆਂ ਇਸਤਰੀਆਂ, ਜਿਹੜੇ ਕੱਪੜੇ ਜਿਹੜਾ ਸ਼ਿੰਗਾਰ ਪਤੀ ਨੂੰ ਸ਼ੋਭਦਾ ਨਹੀਂ ਆ, ਉਹ ਇਸਤਰੀ ਨੂੰ ਕਰਨਾ ਚਾਹੀਦਾ ਵੀ ਨਹੀਂ ਆ। ਤੇ ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਪਰਮਾਤਮਾ ਨੂੰ ਇਹ ਮਾਇਆ ਦੇ ਵਿੱਚ ਰੰਗਿਆ ਹੋਇਆ ਜਿਹੜਾ ਚੋਲਾ ਆ, ਇਹ ਕੱਪੜਾ ਆ, ਇਹ ਸਰੀਰਕ ਰੂਪੀ ਇਹ ਆਤਮਕ ਜੀਵਨ, ਇਹ ਪਰਮਾਤਮਾ ਨੂੰ ਪਸੰਦ ਨਹੀਂ ਆ। ਤੇ ਇਹਨੂੰ ਰੰਗਣ ਵਾਸਤੇ ਕਿ ਪਰਮਾਤਮਾ ਨੂੰ ਚੋਲਾ ਜਿਹੜਾ ਆ ਭਾ ਜਾਵੇ, ਚੰਗਾ ਲੱਗ ਜਾਵੇ, ਇਹਦੇ ਵਾਸਤੇ ਇੱਕੋ ਹੀ ਲਲਾਰੀ ਆ, ਉਹ ਆ ਗੁਰੂ। ਤੇ ਸਤਿਗੁਰਾਂ ਨੇ ਅੱਗੇ ਸਾਨੂੰ ਸਮਝਾਇਆ ਆ, ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਓ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਨ ਕੰਤੇ ਭਾਵੇ ਆਪੇ ਹੀ ਰਾਵੇ। ਗੁਰੂ ਜਦੋਂ ਕਿਰਪਾ ਕਰਦਾ ਗੁਰਮੁਖ ਪਿਆਰਿਓ, ਉਦੋਂ ਜਿਹੜਾ ਇਹ ਆਤਮਕ ਚੋਲਾ ਨਾ ਸਾਡਾ ਜਿਹੜਾ ਆਤਮਕ ਜੀਵਨ ਆ, ਇਹਦੇ ਵਿੱਚੋਂ ਕਰਮ ਕਾਂਡਾਂ ਦਾ ਜਿਹੜਾ ਇਹਨੂੰ ਰੰਗ ਚੜਿਆ ਹੋਇਆ ਆ ਉਹ ਲਾਹ ਦਿੰਦਾ ਆ। ਗੁਰੂ ਜਦੋਂ ਕਿਰਪਾ ਕਰਦਾ ਆ ਤੇ ਪਖੰਡ ਦਾ ਜਿਹੜਾ ਸਾਡੇ ਉੱਤੇ ਰੰਗ ਚੜਿਆ ਹੋਇਆ ਆ, ਇਹ ਮੈਲ ਜਿਹੜੀ ਚੰਬੜੀ ਹੋਈ ਆ ਉਹ ਪਖੰਡ ਦੀ ਮੈਲ ਗੁਰੂ ਲਾਹ ਦਿੰਦਾ ਆ। ਫਿਰ ਗੁਰੂ ਜਦੋਂ ਕਿਰਪਾ ਕਰਦਾ ਆ ਤੇ ਫਿਰ ਗੁਰਮੁਖ ਪਿਆਰਿਓ, ਇਹ ਜੋ ਮਾਇਆ ਦਾ ਇਹਨੂੰ ਰੰਗ ਚੜਿਆ ਹੋਇਆ ਆ, ਉਹ ਮਾਇਆ ਦਾ ਰੰਗ ਵੀ ਗੁਰੂ ਇਹਦਾ ਉਤਾਰ ਦਿੰਦਾ ਆ। ਤੇ ਫਿਰ ਪਰਮਾਤਮਾ ਦਾ ਜਿਹੜਾ ਉਪਦੇਸ਼ ਹੈ ਨਾ, ਪਰਮਾਤਮਾ ਦੇ ਨਾਲ ਜਿਹੜਾ ਮਿਲਣ ਵਾਲਾ ਰੰਗ ਆ, ਉਹ ਇਸ ਆਤਮਕ ਚੋਲੇ ਦੇ ਉੱਤੇ ਗੁਰੂ ਚਾੜ ਦਿੰਦਾ ਆ। ਤੇ ਜਦੋਂ ਉਹ ਰੰਗ ਚੜ ਜਾਂਦਾ ਆ ਗੁਰਮੁਖ ਪਿਆਰਿਓ, ਤੇ ਫਿਰ ਉਹ ਰੰਗ ਜਿਹੜਾ ਲੱਥਣਾ ਬੜਾ ਮੁਸ਼ਕਲ ਆ। ਪਰ ਇਹਦੇ ਵਾਸਤੇ ਵੀ ਇੱਕ ਸ਼ਰਤ ਆ, ਜੇ ਕੋਈ ਇਹ ਗੱਲ ਆਖੇ ਲਲਾਰੀ ਨੂੰ ਵੀ ਭਾਈ ਮੈਂ ਫਲਾਣਾ ਰੰਗ ਕੱਪੜੇ ਦੇ ਉੱਤੇ ਚੜ੍ਹਾਉਣਾ ਚਾਹੁੰਦਾ ਆ ਤੇ ਇਹ ਮੈਨੂੰ ਰੰਗ ਜਿਹੜਾ ਆ ਚਾੜ ਦੇ, ਤੇ ਫਿਰ ਲਲਾਰੀ ਅੱਗੋਂ ਇੱਕ ਗੱਲ ਕਹਿੰਦਾ ਕਿ ਮਿੱਤਰਾ ਪਹਿਲਾਂ ਕੱਪੜਾ ਲਾ ਕੇ ਤੇ ਦੇ ਤੇ ਰੰਗ ਫੇਰ ਹੀ ਚੜ੍ਹੇਗਾ। ਇਸੇ ਤਰ੍ਹਾਂ ਅਸੀਂ ਇਹ ਆਤਮਕ ਚੋਲੇ ਨੂੰ ਰੰਗਾਉਣਾ ਤੇ ਚਾਹੁੰਦੇ ਹਾਂ ਗੁਰੂ ਦੇ ਰੰਗ ਦੇ ਵਿੱਚ, ਪਰ ਅਸੀਂ ਗੁਰਮੁਖ ਪਿਆਰਿਓ ਆਪਣਾ ਇਹ ਜਿਹੜਾ ਆਤਮਕ ਚੋਲਾ ਆਣਾ ਇਹ ਗੁਰੂ ਨੂੰ ਦਿੰਦੇ ਨਹੀਂ ਆ, ਗੁਰੂ ਦੇ ਹਜ਼ੂਰੀ ਦੇ ਵਿੱਚ ਆਉਂਦੇ ਨਹੀਂ ਆ। ਲਲਾਰੀ ਨੂੰ ਕਹਿ ਛੱਡਦੇ ਹਾਂ ਪਰ ਕੱਪੜਾ ਉਹਨੂੰ ਦਿੰਦੇ ਨਹੀਂ। ਕਹਿਣ ਤੋਂ ਭਾਵ ਅਸੀਂ ਗੁਰੂ ਦਾ ਉਪਦੇਸ਼ ਜਿਹੜਾ ਹੈ ਨਾ ਉਹਨੂੰ ਸੁਣਨ ਵਾਸਤੇ ਗੁਰਮੁਖ ਪਿਆਰਿਓ ਆਪਣੀ ਹਉਮੇ ਜਿਹੜੀ ਉਹਨੂੰ ਛੱਡਦੇ ਹੀ ਨਹੀਂ ਆ। ਜਿੰਨੀ ਦੇਰ ਤੱਕ ਅਸੀਂ ਆਪਣੀ ਹਉਮੇ ਨਹੀਂ ਛੱਡਦੇ ਉਨੀ ਦੇਰ ਤੱਕ ਇਹ ਮਾਇਆ ਦਾ ਰੰਗ ਜਿਹੜਾ ਹੈ ਲੱਥੇਗਾ ਨਹੀਂ ਤੇ ਗੁਰੂ ਦੇ ਪਿਆਰ ਵਾਲਾ ਰੰਗ ਜਿਹੜਾ ਉਹ ਚੜ੍ਹੇਗਾ ਨਹੀਂ। ਇਸ ਕਰਕੇ ਗੁਰੂ ਦੇ ਹਜ਼ੂਰੀ ਦੇ ਵਿੱਚ ਆਉਣਾ ਪਵੇਗਾ, ਆਪਣੀ ਮਤ ਨੂੰ ਛੱਡਣਾ ਪਵੇਗਾ, ਜਿਹੜੇ ਅਸੀਂ ਆਪਣੇ ਪਖੰਡ ਕਰਦੇ ਹਾਂ, ਜੋ ਕਰਮ ਕਾਂਡ ਕਰਦੇ ਹਾਂ, ਸਾਰਾ ਕੁਝ ਛੱਡ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਾਂਗੇ ਤੇ ਫਿਰ ਇਹ ਗੂੜਾ ਰੰਗ ਜਿਹੜਾ ਆ ਇਸ ਮਨ ਦੇ ਉੱਤੇ ਚੜ ਜਾਏਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਚਿਹਰੇ ਦੇ ਉੱਤੇ ਅਸੀਂ ਕਈ ਪ੍ਰਕਾਰ ਦੇ ਕੈਮੀਕਲ ਲਾਉਂਦੇ ਹਾਂ ਸੁੰਦਰ ਬਣਾਉਣ ਵਾਸਤੇ, ਪਰ ਗੁਰਮੁਖ ਪਿਆਰਿਓ ਜਿਹਨੂੰ ਨਾਮ ਦੇ ਰੰਗ ਦਾ ਲਾਲ ਰੰਗ ਚੜ੍ਹ ਜਾਂਦਾ ਨਾ, ਤੁਸੀਂ ਦੇਖੋ ਜਿੰਨੇ ਵੀ ਮਹਾਂਪੁਰਸ਼ਾਂ ਦੀਆਂ ਅਸੀਂ ਤਸਵੀਰਾਂ ਦੇਖਦੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਦੁੱਤੀ ਨੂਰ ਆ ਜਿਹੜਾ ਪ੍ਰਭਾਵਿਤ ਕਰਦਾ। ਇਹ ਉਹਨਾਂ ਨੂੰ ਕਿੱਥੋਂ ਮਿਲਿਆ? ਸਿਰਫ ਪਰਮਾਤਮਾ ਦਾ ਸਿਮਰਨ ਕਰਕੇ ਇਹ ਰੰਗ ਜਿਹੜਾ ਆ ਚੜ੍ਹਦਾ ਆ। ਸ਼ੁਕਰਾਤ ਦਾ ਮੈਂ ਇੱਕ ਦਿਨ ਜੀਵਨ ਪੜ੍ਹ ਰਿਹਾ ਸਾਂ, ਕਹਿੰਦੇ ਉਹਦਾ ਚਿਹਰਾ ਬੜਾ ਕਰੂਪ ਸੀ, ਇਹਦਾ ਸੋਹਣਾ ਨਹੀਂ ਸੀ। ਇੱਕ ਦਿਨ ਉਹ ਸ਼ੀਸ਼ਾ ਦੇਖ ਰਿਹਾ ਸੀ ਤੇ ਉਹਦਾ ਇੱਕ ਸ਼ਾਗਿਰਦ ਜਿਹੜਾ ਸੀ ਉਹ ਸ਼ੀਸ਼ੇ ਵੱਲ ਦੇਖਦਿਆਂ ਹੋਇਆ ਸ਼ੁਕਰਾਤ ਨੂੰ ਵੇਖ ਕੇ ਤੇ ਉਹ ਮੁਸਕਰਾ ਪਿਆ, ਹੱਸ ਪਿਆ। ਸ਼ੁਕਰਾਤ ਨੂੰ ਗੱਲ ਸਮਝ ਆ ਗਈ ਵੀ ਇਹ ਕਿਹੜੀ ਗੱਲੋਂ ਹੱਸਿਆ ਕਿ ਮੇਰਾ ਚਿਹਰਾ ਬੜਾ ਕਰੂਪ ਆ ਤੇ ਮੈਂ ਸ਼ੀਸ਼ੇ ਦੇ ਵਿੱਚ ਦੇਖ ਰਿਹਾ ਆ। ਉਹਨੇ ਫਟਾਫਟ ਉਸੇ ਵੇਲੇ ਆਪਣੇ ਸ਼ਾਗਿਰਦ ਨੂੰ ਇਹ ਗੱਲ ਕਹੀ ਕਿ ਮੈਨੂੰ ਪਤਾ ਆ ਕਿ ਤੂੰ ਕਿਹੜੀ ਗੱਲੋਂ ਹੱਸਿਆ ਆ, ਮੇਰਾ ਚਿਹਰਾ ਬੜਾ ਕਰੂਪ ਆ, ਕੋਈ ਐਡਾ ਸੋਹਣਾ ਨਹੀਂ ਆ ਤੇ ਮੈਂ ਸ਼ੀਸ਼ੇ 'ਚ ਵੇਖ ਰਿਹਾ ਆ ਤੇ ਤੂੰ ਇਸ ਕਰਕੇ ਹੱਸਿਆ ਆ। ਪਹਿਲਾਂ ਤੇ ਉਹ ਕਹਿੰਦੇ ਘਬਰਾਇਆ, ਫਿਰ ਉਹ ਕਹਿਣ ਲੱਗਾ ਠੀਕ ਆ ਉਸਤਾਦ ਜੀ, ਗੱਲ ਤੇ ਮੇਰੇ ਦਿਮਾਗ ਦੇ ਵਿੱਚ ਇਹੋ ਹੀ ਸੀ। ਪਰ ਸ਼ੁਕਰਾਤ ਕਹਿੰਦਾ ਤੂੰ ਜਾਣਦਾ ਕਿ ਮੈਂ ਸ਼ੀਸ਼ਾ ਕਿਉਂ ਦੇਖਦਾ ਆ? ਕਹਿੰਦਾ ਨਹੀਂ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ। ਕਹਿੰਦਾ ਮੈਂ ਸ਼ੀਸ਼ਾ ਇਸ ਕਰਕੇ ਦੇਖਦਾ ਹਾਂ ਕਿ ਮੇਰਾ ਚਿਹਰਾ ਬੜਾ ਕਰੂਪ ਆ, ਐਡਾ ਸੋਹਣਾ ਨਹੀਂ ਆ, ਸੁੰਦਰ ਨਹੀਂ ਆ, ਇਹਦਾ ਰੰਗ ਕੋਈ ਐਡਾ ਸਾਫ਼ ਨਹੀਂ, ਤੇ ਮੈਂ ਆਪਣੀ ਕਰੂਪਤਾ ਨੂੰ ਲੁਕਾਉਣ ਵਾਸਤੇ ਕੀ ਕਰਾਂ? ਮੈਂ ਹਰ ਵੇਲੇ ਉਹ ਹੀ ਲੱਭਦਾ ਰਹਿੰਦਾ, ਸੋਚਦਾ ਰਹਿੰਦਾ ਕਿ ਚੰਗੇ ਗੁਣਾਂ ਦੇ ਨਾਲ ਹੀ ਜਿਹੜਾ ਹੈ ਨਾ ਉਹ ਇੱਕ ਕਰੂਪਤਾ ਮੇਰੀ ਧੱਕੀ ਜਾ ਸਕਦੀ ਹੈ, ਵਰਨਾ ਹੋਰ ਜਿੰਨੇ ਮਰਜ਼ੀ ਮੈਂ ਬਾਹਰੀ ਹਾਰ ਸ਼ਿੰਗਾਰ ਲਾ ਲਵਾਂ ਇਹ ਕਰੂਪਤਾ ਮੇਰੀ ਧੱਕੀ ਨਹੀਂ ਜਾਏਗੀ। ਅਤੇ ਸਿਰਫ ਇਸ ਕਰਕੇ ਮੈਂ ਚਿਹਰੇ 'ਚ ਦੇਖਦਾ ਰਹਿੰਦਾ ਹਾਂ ਕਿ ਮੈਂ ਚੰਗੇ ਕੰਮ ਕਰਾਂ, ਚੰਗੇ ਗੁਣਾਂ ਨੂੰ ਧਾਰਨ ਕਰਾਂ ਕਿ ਮੇਰੀ ਜਿਹੜੀ ਕਰੂਪਤਾ ਹੈ ਨਾ ਇਹ ਜਿਹੜਾ ਮੇਰੀ ਵੱਧ ਸ਼ਕਲ ਹੈ ਜਿਹੜੀ ਇਹ ਸੋਹਣੀ ਬਣ ਜਾਵੇ, ਇਹ ਚੰਗਿਆਂ ਗੁਣਾਂ ਦੇ ਨਾਲ ਮੇਰੀ ਕਰੂਪਤਾ ਜਿਹੜੀ ਆ ਇਹ ਢੱਕੀ ਜਾਵੇ। ਕਹਿੰਦੇ ਉਹਦਾ ਸ਼ਾਗਿਰਦ ਕਹਿੰਦਾ ਕਿ ਫਿਰ ਜਿਹੜੇ ਸੋਹਣੇ ਨੇ ਉਹਨਾਂ ਨੂੰ ਸ਼ੀਸ਼ਾ ਵੇਖਣ ਦੀ ਲੋੜ ਹੀ ਨਹੀਂ। ਤੇ ਕਹਿੰਦੇ ਸ਼ੁਕਰਾਤ ਕਹਿਣ ਲੱਗਾ ਨਹੀਂ, ਉਹਨਾਂ ਨੂੰ ਸਗੋਂ ਸ਼ੀਸ਼ਾ ਜ਼ਿਆਦਾ ਵੇਖਣਾ ਚਾਹੀਦਾ ਹੈ ਕਿ ਜਿਹੜੀ ਪਰਮਾਤਮਾ ਨੇ ਉਹਨਾਂ ਨੂੰ ਸੁੰਦਰਤਾ ਦਿੱਤੀ ਆ ਉਹ ਬਹਾਲ ਕਿਵੇਂ ਰਹਿ ਸਕਦੀ, ਉਹ ਸੋਹਣੇ ਕਿਵੇਂ ਬਣੇ ਰਹਿ ਸਕਦੇ ਆ। ਕੋਈ ਇਹੋ ਜਿਹਾ ਮਾੜਾ ਕੰਮ ਨਾ ਕਰ ਲੈਣ, ਕਿਤੇ ਔਗਣਾਂ ਨੂੰ ਧਾਰਨ ਨਾ ਕਰ ਲੈਣ ਕਿ ਇਸ ਸੁੰਦਰਤਾ ਦੇ ਉੱਤੇ ਕੋਈ ਕਲੰਕ ਲੱਗ ਜਾਵੇ। ਤੇ ਕਹਿੰਦਾ ਮੈਂ ਇਸ ਕਰਕੇ ਸ਼ੀਸ਼ਾ ਕਰੂਪ ਬੰਦੇ ਨੂੰ ਇਸ ਕਰਕੇ ਸ਼ੀਸ਼ਾ ਦੇਖਣਾ ਚਾਹੀਦਾ ਤੇ ਸੋਹਣੇ ਬੰਦੇ ਨੂੰ ਇਸ ਕਰਕੇ ਸ਼ੀਸ਼ਾ ਦੇਖਣਾ ਚਾਹੀਦਾ ਹੈ ਕਿ ਮੈਂ ਜਿਹੜਾ ਮੈਨੂੰ ਪਰਮਾਤਮਾ ਨੇ ਏਡਾ ਸੋਹਣਾ ਰੂਪ ਰੰਗ ਦਿੱਤਾ ਆ, ਏਡਾ ਸੋਹਣੀ ਸ਼ਕਲੋ ਸੂਰਤ ਦਿੱਤੀ ਆ, ਇਹਨੇ ਸੋਹਣੇ ਹੱਥ ਪੈਰ ਦਿੱਤੇ ਨੇ ਤੇ ਮੈਂ ਇਹਨਾਂ ਹੱਥਾਂ ਪੈਰਾਂ ਦੇ ਨਾਲ ਤੇ ਇਹਨਾਂ ਸਰੀਰਕ ਅੰਗਾਂ ਦੇ ਨਾਲ ਕੋਈ ਚੰਗਾ ਕੰਮ ਕਰਾਂ ਕਿ ਤਾਂ ਕਿ ਮੇਰੀ ਚੰਗਿਆਈ ਬਣੀ ਰਹੇ, ਮੇਰੀ ਸੁੰਦਰਤਾ ਬਣੀ ਰਹੇ, ਮੈਂ ਕੋਈ ਮੱਥੇ ਦੇ ਉੱਤੇ ਇਹੋ ਜਿਹਾ ਕਲੰਕ ਨਾ ਲਗਾ ਲਵਾਂ। ਤੇ ਮੱਥੇ ਤੇ ਕਲੰਕ ਜਿਹੜਾ ਨਾ ਲੱਗੇ ਇਹਦੇ ਵਾਸਤੇ ਤੁਸੀਂ ਗੁਰਮੁਖ ਪਿਆਰਿਓ ਸਾਰੇ ਹੀ ਉਪਰਾਲਾ ਕਰ ਰਹੇ ਜੇ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕੇ ਗੁਰੂ ਦਾ ਉਪਦੇਸ਼ ਸੁਣਦੇ ਜੇ, ਉਹਦੇ ਅਨੁਸਾਰ ਆਪਣਾ ਜੀਵਨ ਬਣਾਉਂਦੇ ਜੇ, ਤੇ ਸਾਡੀ ਸੁੰਦਰਤਾ ਬਣੀ ਹੋਈ ਆ। ਸੰਸਾਰ ਦਾ ਕੋਈ ਮਨੁੱਖ ਨਹੀਂ ਜੇ ਸੋਹਣਾ। ਆਓ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪੁੱਛ ਲਈਏ, ਸਤਿਗੁਰੂ ਜੀ ਸੋਹਣਾ ਕਿਹੜਾ ਆ ਸੰਸਾਰ ਦੇ ਵਿੱਚ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿੰਨੀ ਬਹਿਣ। ਕਹਿੰਦੇ ਉਹ ਸੋਹਣੇ ਆ, ਉਹਨਾਂ ਦਾ ਜੀਵਨ ਵੀ ਸੋਹਣਾ ਆ, ਉਹਨਾਂ ਦਾ ਆਤਮਿਕ ਚੋਲਾ ਵੀ ਜਿਹੜਾ ਰੰਗਿਆ ਹੋਇਆ ਹੈ ਨਾਮ ਦੇ ਰੰਗ ਦੇ ਵਿੱਚ, ਉਹ ਸੋਹਣੇ ਨੇ ਜਿਹੜੇ ਸੰਗਤ ਦੇ ਵਿੱਚ ਬੈਠੇ ਹੋਏ ਨੇ। ਸੰਗਤ ਕਿਹੜੀ? ਜਿਹੜੀ ਗੁਰੂ ਦੀ ਸੰਗਤ ਆ। ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਚੰਗੇ ਗੁਣਾਂ ਨੂੰ ਧਾਰਨ ਕਰਕੇ ਗੁਰਮੁਖ ਪਿਆਰਿਓ ਉਹਨਾਂ ਨੇ ਪਰਮਾਤਮਾ ਦੀ ਇਸ ਦਿੱਤੀ ਹੋਈ ਸੁੰਦਰਤਾ ਨੂੰ ਸੋਹਣਾ ਹੋਰ ਬਣਾਇਆ ਆ। ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਸੁੰਦਰਤਾ ਦਿੱਤੀ ਆ ਤੇ ਉਹਨਾਂ ਨੇ ਆਪਣੀ ਸੁੰਦਰਤਾ ਨੂੰ ਔਗਣਾਂ ਦਾ ਵਪਾਰ ਕਰਕੇ ਤੇ ਗਵਾਲਿਆ ਆ, ਉਹਦੇ ਤੋਂ ਵੱਡਾ ਕੋਈ ਕਰੂਪ ਨਹੀਂ ਆ। ਭਾਵੇਂ ਉਹਦਾ ਰੰਗ ਚਿੱਟਾ ਲਾ ਲਓ, ਚਮੜੀ ਚਿੱਟੀ ਲਾ ਲਓ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ। ਹਾਂ, ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਇੱਕ ਹੋਰ ਵੀ ਬੜਾ ਪਿਆਰਾ ਸ਼ਬਦ ਜਿਹੜਾ ਆ ਸਾਨੂੰ ਉਚਾਰਨ ਕਰਕੇ ਸਮਝਾਇਆ ਆ। ਕਹਿੰਦੇ, ਕਵਣ ਬਣੀ ਲੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਲਾਲਣ ਲਾਵਿਆ ਸੁਣੋ ਸਖੀਰੀ। ਕਹਿੰਦੇ, ਮੈਂ ਪਰਮਾਤਮਾ ਦਾ ਸਿਮਰਨ ਕੀਤਾ, ਕਿਸੇ ਨੇ ਪੁੱਛਿਆ ਵੀ ਤੈਨੂੰ ਰੰਗ ਲਾਲ ਕਿਉਂ ਇੰਨਾ ਚੜ੍ਹਦਾ ਜਾ ਰਿਹਾ, ਇਹ ਕਿੱਥੋਂ ਚੜ੍ਹਾਇਆ ਆ, ਕਿੱਥੋਂ ਲਾਲਗੀ ਖਰੀਦੀ ਆ, ਇਹ ਗੁਲਾਲ ਜਿਹੜਾ ਰੰਗ ਆ ਇਹ ਕਿੱਥੋਂ ਇੰਨਾ ਤੈਨੂੰ ਫੱਬ ਫੱਬ ਪੈ ਰਿਹਾ ਆ। ਤੂੰ ਕਹਿੰਦੇ, ਲਾਲਣ ਰਾਵਿਆ ਸੁਣੋ ਸਖੀਰੀ। ਕਹਿਣ ਲੱਗੀ, ਹੈ ਮੇਰੀ ਸਹੇਲੀ, ਮੈਂ ਪਰਮਾਤਮਾ ਦਾ ਸਿਮਰਨ ਕੀਤਾ ਏ ਤੇ ਪਰਮਾਤਮਾ ਦਾ ਸਿਮਰਨ ਕਰਕੇ ਜਿਹੜਾ ਹੈ ਨਾ ਇਹ ਲਾਲ ਰੰਗ ਚੜ੍ਹ ਗਿਆ ਆ, ਇਹ ਹੁਣ ਉੱਤਰ ਰਾਣੀ ਆ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਨਾਮ ਰੰਗ ਕਦੇ ਉੱਤਰ ਨਾ ਜਾਏ। ਇਹ ਜਿਹੜਾ ਰੰਗ ਆ ਨਾ ਇਹ ਉੱਤਰਦਾਣੀ ਜਦੋਂ ਗੁਰੂ ਇੱਕ ਨਾ ਚਾੜ ਦਿੰਦਾ ਆ, ਭਾਵੇਂ ਇਹਨੂੰ ਉਬਲਦੀ ਦੇਗ 'ਚ ਬਿਠਾ ਕੇ ਲਾਉਣ ਦੀ ਕੋਸ਼ਿਸ਼ ਕਰ ਲਓ, ਨਹੀਂ ਲੱਥੇਗਾ, ਇਹਦਾ ਗਾੜਾ ਰੰਗ ਜਿਹਦੇ 'ਤੇ ਚੜ੍ਹ ਜਾਂਦਾ ਆ। ਤੋ ਸਤਿਗੁਰਾਂ ਨੇ ਨਾਮ ਦੀ ਗੱਲ ਕੀਤੀ ਹੈ ਤੇ ਕੱਲ੍ਹ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ ਸੀ ਕਿ ਸਿਮਰਨ ਤੋਂ ਬਿਨਾਂ ਗੁਰਮੁਖ ਪਿਆਰਿਓ ਜਿੰਨੇ ਵੀ ਸਾਡੇ ਕੰਮ ਨੇ ਨਾ, ਦਾਨ ਪੁੰਨ ਸੇਵਾ ਕੀਰਤਨ, ਇਹ ਸਾਰੇ ਇੱਕ ਕਰਮਕਾਂਡ ਬਣ ਕੇ ਰਹਿ ਜਾਏਗਾ ਜੇ ਸਿਮਰਨ ਨਹੀਂ ਅਸੀਂ ਕਰਦੇ ਤਾਂ। ਕੱਲ੍ਹ ਆਪਾਂ ਖੇਤੀਬਾੜੀ ਦੇ ਵਿੱਚੋਂ ਇੱਕ ਉਦਾਹਰਣ ਲਈ ਸੀ, ਅੱਜ ਦੇਖੋ ਨਾਮ ਤੋਂ ਬਿਨਾਂ ਅਸੀਂ ਇੱਕ ਹੋਰ ਉਦਾਹਰਣ ਲੈਂਦੇ ਹਾਂ ਕਿ ਜਿੰਨੀ ਦੇਰ ਤੱਕ ਅਸੀਂ ਸਿਮਰਨ ਨਹੀਂ ਕਰਦੇ ਉਨੀ ਦੇਰ ਤੱਕ ਸਾਡੇ ਕੀਤੇ ਹੋਏ ਕੰਮ ਜਿਹੜੇ ਨੇ ਕਿਸ ਤਰ੍ਹਾਂ ਵਿਅਰਥ ਚਲੇ ਜਾਂਦੇ ਨੇ। ਜਿਹੜੀ ਬਰਾਤ ਆ ਨਾ ਉਹ ਲਾੜੇ ਤੋਂ ਬਿਨਾਂ ਸੋਭਦੀ ਨਹੀਂ, ਭਾਵੇਂ ਉਸ ਬਰਾਤ ਦੇ ਵਿੱਚ ਲੜਕੇ ਦਾ ਪਿਤਾ ਵੀ ਆ, ਲੜਕੇ ਦੇ ਭਰਾ ਵੀ ਨੇ, ਲੜਕੇ ਦੇ ਚਾਚੇ ਤਾਏ ਵੀ ਨੇ, ਸੱਜਣ ਮਿੱਤਰ ਵੀ ਨੇ, ਸਰਬਾਲਾ ਵੀ ਆ, ਪਰ ਜੇ ਬਰਾਤ ਦੇ ਵਿੱਚ ਲਾੜਾ ਨਹੀਂ ਹੈਗਾ, ਨੀਂਗਰ ਨਹੀਂ ਹੈਗਾ, ਤੇ ਕਿਸੇ ਨੇ ਨਹੀਂ ਬਰਾਤ ਨੂੰ ਪੁੱਛਣਾ, ਕੋਈ ਬਰਾਤ ਨੂੰ ਪੁੱਛਦਾ ਹੀ ਨਹੀਂ ਆ। ਤੇ ਜੇ ਬਰਾਤ ਦੇ ਵਿੱਚ ਲਾੜਾ ਆ ਤੇ ਚਾਚੇ ਦੀ ਵੀ ਇੱਜ਼ਤ ਆ, ਮਾਮੇ ਦੀ ਵੀ ਇੱਜ਼ਤ ਆ, ਪਿਤਾ ਦੀ ਵੀ ਇੱਜ਼ਤ ਆ, ਸੱਜਣਾ ਮਿੱਤਰਾਂ ਦੀ ਵੀ ਇੱਜ਼ਤ ਆ, ਸਰਬਾਲੇ ਦੀ ਵੀ ਇੱਜ਼ਤ ਆ, ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਨਾਮ ਪਰਮਾਤਮਾ ਦਾ ਲਾੜਾ ਆ। ਤੇ ਜੇ ਅਸੀਂ ਆਪਣੇ ਹਿਰਦੇ ਦੇ ਵਿੱਚ ਇਸ ਨਾਮ ਨੂੰ ਨਹੀਂ ਵਸਾਇਆ ਤੇ ਫਿਰ ਗੁਰਮੁਖ ਪਿਆਰਿਓ ਸਾਡੀ ਸੇਵਾ ਕੀਤੀ ਵੀ ਕਰਮਕਾਂਡ ਬਣ ਜਾਏਗਾ, ਇਹ ਦਾਨ ਕੀਤਾ ਵੀ ਕਰਮਕਾਂਡ ਬਣ ਜਾਏਗਾ, ਇਹ ਪੁੰਨ ਕੀਤੇ ਵੀ ਕਰਮਕਾਂਡ ਬਣ ਜਾਣਗੇ, ਇਹ ਇੱਕ ਵਿਖਾਵਾ ਬਣ ਕੇ ਰਹਿ ਜਾਏਗਾ। ਇਹਨਾਂ ਸਾਰਿਆਂ ਦੀ ਪੁੱਛ ਪੜਤਾਲ ਤਾਂ ਹੀ ਆ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਤੇ ਨਾਮ ਜਪਦੇ ਹਾਂ ਤੇ। ਤੇ ਗੁਰਮੁਖ ਪਿਆਰਿਓ ਇੱਕ ਉਦਾਹਰਣ ਅਸੀਂ ਹੋਰ ਲੈ ਲਈਏ, ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਕੋਲੋਂ ਪਰਮਾਤਮਾ ਦੇ ਕੋਲੋਂ ਆਣ ਕੇ ਆਤਮਾ ਨੂੰ ਰੰਗ ਨਹੀਂ ਚੜ੍ਹਾਉਂਦੇ ਨਾ, ਤੇ ਜਿੰਨੇ ਮਰਜ਼ੀ ਹੋਰ ਕਰਮਕਾਂਡ ਕਰ ਲਈਏ ਉਨੀ ਦੇਰ ਤੱਕ ਰੰਗ ਚੜ੍ਹੇਗਾ ਵੀ ਨਹੀਂ ਜੇ, ਇਹ ਚੜ੍ਹਾਏਗਾ ਗੁਰੂ ਹੀ। ਇੱਕ ਕੋਲੇ ਦੀ ਉਦਾਹਰਣ ਲੈ ਲਵੋ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਇੱਕ ਕਵਿਤਾ ਦੇ ਵਿੱਚ ਲਿਖਦੇ ਨੇ, ਕਹਿੰਦੇ, ਦੁੱਧ ਦਹੀਂ ਵਿੱਚ ਪਾਇਆ ਕੋਲਾ, ਸਾਬਣ ਮਲਮਲ ਧੋਤਾ। ਕਹਿੰਦੇ ਜਿਹੜਾ ਕੋਲਾ ਆ ਉਹਦਾ ਰੰਗ ਕਾਲਾ ਹੋ ਗਿਆ, ਉਹਨੂੰ ਸਾਬਣ ਦੇ ਨਾਲ ਬੜਾ ਧੋਤਾ, ਉਹਨੂੰ ਦੁੱਧ ਦੇ ਵਿੱਚ ਵੀ ਪਾ ਛੱਡਿਆ, ਉਹਨੂੰ ਦਹੀਂ ਦੇ ਵਿੱਚ ਵੀ ਪਾ ਛੱਡਿਆ। ਕਹਿੰਦੇ ਉਹਨੂੰ ਮਲਮਲ ਕੇ ਧੋਤਾ ਪਰ ਰੰਗ ਨਾ ਉਸ ਵਟਾਇਆ, ਉਹਦਾ ਰੰਗ ਜਿਹੜਾ ਸੀ ਨਾ ਕਾਲੋਂ ਉਹਦੀ ਗਈ ਨਾ। ਅੰਗ ਅੰਗ ਵਿੱਚ ਪਾਇਆ ਕੋਲਾ ਆਪਣਾ ਰੂਪ ਵਟਾਇਆ। ਕਹਿੰਦੇ ਉਸੇ ਕੋਲੇ ਨੂੰ ਕਿਤੇ ਅੱਗ ਦੇ ਵਿੱਚ ਸੁੱਟ ਦਿਓ ਤੇ ਉਹ ਆਪਣਾ ਰੰਗ ਜਿਹੜਾ ਆ ਬਦਲ ਜਾਂਦਾ, ਲਾਲ ਹੋ ਜਾਂਦਾ ਆ। ਇਸੇ ਤਰ੍ਹਾਂ ਹੀ ਵਿਛੜਿਆ ਕਾਲਖ ਹੀ ਮਿਲਦੀ, ਜੋ ਮਿਲਿਆ ਨਹੀਂ ਲੈਂਦੇ। ਕਹਿੰਦੇ ਪਰਮਾਤਮਾ ਨਾਲੋਂ ਵਿਛੜ ਕੇ ਉਹ ਕੋਲੇ ਵਾਲੀ ਕਾਲਖ ਹੀ ਮਿਲਣੀ ਆ, ਮੂੰਹ ਕਾਲਾ ਹੀ ਹੋਣਾ ਆ। ਇਹ ਮਿਲਿਆ ਤੋਂ ਬਿਨਾਂ ਕਾਲਖ ਲੱਥਣੀ ਨਹੀਂ ਗੀ। ਜਦੋਂ ਅੱਗ ਦੇ ਵਿੱਚ ਕੋਲੇ ਨੂੰ ਪਾ ਦਿੱਤਾ ਤੇ ਉਹਦਾ ਰੰਗ ਜਿਹੜਾ ਸੀ ਆਪਣੇ ਆਪ ਲਾਲ ਹੋ ਗਿਆ ਤੇ ਅਸੀਂ ਗੁਰੂ ਦੇ ਨਾਲੋਂ ਪਰਮਾਤਮਾ ਨਾਲੋਂ ਵਿਛੜ ਗਏ ਆ। ਕਾਲਖ ਹੀ ਕੱਠੀ ਖੱਟੀ ਜਿਹੜੀ ਆ ਨਾ, ਖੱਟੀ ਕੀਤੀ ਹੋਈ ਆ, ਕਾਲਖ ਹੀ ਅਸੀਂ ਖੱਟ ਲਈ ਆ, ਔਗੁਣਾਂ ਦਾ ਹੀ ਅਸੀਂ ਵਪਾਰ ਕਰ ਲਿਆ ਆ। ਇਹਦੇ ਉੱਤੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਭਾਵੇਂ ਸੇਵਾ ਕਰੀ ਜਾਓ, ਭਾਵੇਂ ਦਾਨ ਕਰੀ ਜਾਓ, ਭਾਵੇਂ ਪੁੰਨ ਕਰੀ ਜਾਓ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀ ਜਾਓ, ਜੋ ਮਰਜ਼ੀ ਕਰ ਲਓ, ਜਿੰਨੀ ਦੇਰ ਤੱਕ ਗੁਰੂ ਦੀ ਹਜ਼ੂਰੀ ਜਾਣ ਕੇ ਤੇ ਇਸ ਅੰਗ ਦੇ ਨਾਲ ਗੁਰੂ ਦੇ ਨਾਲ ਆਪਣੇ ਮਨ ਨੂੰ ਨਾਣਾ ਲਾਓਗੇ, ਉਨੀ ਦੇਰ ਤੱਕ ਇਹਨੇ ਰੰਗ ਵਟਾਉਣਾ ਹੀ ਨਹੀਂ ਆ, ਰੰਗ ਚੜ੍ਹਨਾ ਹੀ ਇੱਥੋਂ ਆ, ਗੁਰੂ ਹੀ ਲਲਾਰੀ ਆ। ਤਾਂ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਜੋ ਸ਼ਬਦ ਦੇ ਵਿੱਚ ਆਪਣੀ ਮਹਾਨ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ ਆ, ਆਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ। ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ, ਜਪ ਤਪ ਕਾ ਬੰਧ ਬੇਲੜਾ, ਜਿਤਨ ਗਾਏ ਵੇਲਾ।
ਇਹ ਸੂਹੀ ਰਾਗ ਦਾ ਨਾਮ ਆ। ਸੂਹੀ ਤੋਂ ਭਾਵ ਦਾ ਸੂਹਾ, ਗਾਰਾ। ਇਸ ਸਾਰੇ ਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਮਨ ਨੂੰ ਰੰਗਣ ਦਾ ਹੀ ਉਪਦੇਸ਼ ਗੁਰਮੁਖ ਪਿਆਰਿਓ ਦਿੱਤਾ ਹੋਇਆ, ਤੇ ਨਾਲ ਨਾਲ ਸਤਿਗੁਰਾਂ ਨੇ ਸਾਨੂੰ ਇਹ ਵੀ ਸਮਝਾਇਆ ਕਿ ਪਹਿਲਾਂ ਮਨ ਨੂੰ ਸਾਫ਼ ਕਰ ਲੈ। ਇੱਕ ਉਦਾਹਰਣ ਵੀ ਸਤਿਗੁਰਾਂ ਨੇ ਦਿੱਤੀ ਆ, ਭਾਂਡਾ ਧੋਏ ਬੈਸ ਧੂਫ ਦੇਵੋ, ਤੋਂ ਦੂਧੇ ਕੋ ਜਾਵ, ਦੂਰ ਕਰਮ ਫੁਨ ਸੁਰਤ ਸੁਮਾਇਣ ਹੋਏ ਨਿਰਾਸ਼ ਜਾਂ ਵਾਹ। ਇਸ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਦੱਸਿਆ, ਜਪੋ ਤਾਂ ਏਕੋ ਨਾਮ ਔਰ ਨਿਰਾਫਲ ਕੰਮ। ਇਸ ਸ਼ਬਦ ਦੇ ਵਿੱਚ ਕਹਿੰਦੇ ਗੁਰਮੁਖ ਪਿਆਰਿਆ, ਮੈਲਾ ਭਾਂਡਾ ਹੋਵੇ, ਉਹਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਹੋਵੇ ਤੇ ਉਹਦੇ ਵਿੱਚ ਤੂੰ ਦੁੱਧ ਪਵਾ ਲਵੇਂਗਾ ਤੇ ਦੁੱਧ ਫੁੱਟ ਜਾਵੇਗਾ। ਇਹਨੂੰ ਸਾਫ਼ ਕਰਨਾ ਪਵੇਗਾ ਭਾਂਡੇ ਨੂੰ। ਗੁਰੂ ਦਾ ਗਿਆਨ ਤੇ ਪਰਮਾਤਮਾ ਦਾ ਨਾਮ ਜਿਹੜਾ ਗੁਰਮੁਖ ਪਿਆਰਿਓ, ਇਹ ਦੁੱਧ ਆ, ਤੇ ਜਦੋਂ ਇਹਨੂੰ ਸਰੀਰਕ ਭਾਂਡੇ ਦੇ ਵਿੱਚ ਪਾਉਣਾ ਆ ਤੇ ਜ਼ਰੂਰੀ ਆ ਕਿ ਪਹਿਲਾਂ ਇਸ ਭਾਂਡੇ ਨੂੰ ਮਾਂਜਣਾ ਪਵੇਗਾ, ਸਾਫ਼ ਕਰਨਾ ਪਵੇਗਾ। ਤੇ ਮਾਂਜਿਆ ਕਿਸ ਤਰ੍ਹਾਂ ਜਾਏਗਾ, ਇਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਪਾਂ ਜੇ ਪੁੱਛ ਲਈਏ ਤੇ ਸਤਿਗੁਰੂ ਜੀ ਕਹਿੰਦੇ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਗੁਰੂ ਦੇ ਗਿਆਨ ਦੇ ਨਾਲ ਇਹ ਧੋਪੇਗੀ ਮਤ, ਇਹ ਭਾਂਡਾ। ਜਦੋਂ ਇਹ ਭਾਂਡਾ ਧੁੱਪ ਗਿਆ ਤੇ ਇਹਦੇ ਵਿੱਚ ਦੁੱਧ ਜਿਹੜਾ ਉਹ ਸਮਾ ਜਾਵੇਗਾ, ਠੀਕ ਰਹੇਗਾ, ਨਹੀਂ ਤੇ ਦੁੱਧ ਫੁੱਟ ਜਾਵੇਗਾ, ਖਰਾਬ ਹੋ ਜਾਏਗਾ, ਖੱਟਾ ਹੋ ਜਾਏਗਾ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸ ਆਤਮਾ ਨੂੰ ਗੂੜਾ ਰੰਗ ਚਾੜਨ ਵਾਸਤੇ, ਪਰਮਾਤਮਾ ਦੇ ਨਾਮ ਦੇ ਵਿੱਚ ਰੰਗਣ ਵਾਸਤੇ ਉਚੇਚੇ ਤੌਰ ਤੇ ਇੱਕ ਸੂਹੀ ਰਾਗ ਜਿਹੜਾ ਹੈ ਨਾ ਉਚਾਰਨ ਕੀਤਾ ਹੈ। ਤੇ ਇਹਦੀਆਂ ਸੂਹੀ ਰਾਗ ਦੀ ਵਾਰ ਦੇ ਵਿੱਚ ਵੇਖ ਲਵੋ, ਭਗਤਾਂ ਦੀ ਬਾਣੀ ਦੇ ਵਿੱਚ ਵੇਖ ਲਵੋ, ਅਧਿਐਨ ਕਰਕੇ ਦੇਖੋ, ਕਿਉਂਕਿ ਬਹੁਤ ਲੰਮਾ ਰਾਗ ਆ ਇਹ। ਤੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਦੇਖ ਲਓ, ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਨੂੰ ਦੇਖ ਲਓ। ਸਤਿਗੁਰਾਂ ਨੇ ਇਹੋ ਗੱਲ ਆਖੀ ਆ ਕਿ ਕਰਮ ਕਾਂਡਾਂ ਦਾ ਤੇ ਕਪਟ ਦਾ ਤੇਰੇ ਉੱਤੇ ਜਿਹੜਾ ਇਹ ਮੈਲ ਤੇਰੇ ਆਤਮਕ ਚੋਲੇ ਤੇ ਲੱਥੀ ਹੋਈ ਹੈ, ਲੰਘੇ ਲੱਥੇਗੀ ਤਾਂ ਹੀ ਜੇ ਗੁਰੂ ਦੇ ਕੋਲੋਂ ਇਹਨੂੰ ਧਵਾ ਲਵੇਂਗਾ ਤੇ ਰੰਗ ਚੜਵਾ ਲਵੇਂਗਾ। ਇਸ ਸੂਹੀ ਰੰਗ ਦੇ ਵਿੱਚ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਆ। ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਹੇਲਾ। ਜਪ ਤੇ ਤਪ ਇਹ ਕੀ ਨੇ? ਇੱਕ ਲਫ਼ਜ਼ ਨੂੰ ਬਾਰ ਬਾਰ ਜਪੀ ਜਾਣਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹਨੂੰ ਜਪ ਕਹਿੰਦੇ ਹੁੰਦੇ ਸਨ। ਇੱਕ ਸ਼ਬਦ ਨੂੰ ਰਟੀ ਜਾਣਾ, ਬਸ ਬੋਲੀ ਜਾਣਾ। ਤਪ ਕੀ ਹੁੰਦਾ ਸੀ? ਇਸ ਸਰੀਰ ਨੂੰ ਕਸ਼ਟ ਦੇਣੇ, ਬਹੁਤ ਜ਼ਿਆਦਾ ਕਸ਼ਟ ਦੇਣੇ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਕ ਕਵਿਤ ਨੂੰ ਆਪਾਂ ਵਿਚਾਰ ਲਈਏ ਤੇ ਗੱਲ ਹੋਰ ਸੌਖਿਆ ਸਮਝ ਆ ਜਾਵੇ ਕਿ ਜਪ ਤਪ ਦੇ ਨਾਲ ਪਰਮਾਤਮਾ ਮਿਲ ਸਕਦਾ ਆ ਕਿ ਨਹੀਂ ਮਿਲ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਪਿਆਰੇ ਬੋਲਦੇ ਕਹਿੰਦੇ, ताप के सहे जे पाइए अताप नाथ तापना अनेक तन घायल सहत है। जे शरीर नू कष्ट देण दे नाल भाई परमात्मा की प्राप्ति होवे ते आ जिहड़े होस्पिटलों दे विच एक्सीडेंटां दे नाल जा जा के मंजियां ते तड़फ रहे ने ना, इहने तो वड्डा शरीर नू कष्ट होर की हो सकदा आ। इह जिहड़े घायल ने, इह जिहड़े रोगी ने, कि ना कष्ट हो रहा उहनां दे शरीर नू, परमात्मा उहनां नू मिल जाणा चाहीदा सी, पर उहनां नू कष्ट दे नाल शरीर नू तपाउण दे नाल परमात्मा नहीं जे मिलदा। जाप के जपे जे पाइए अजाप देव पूदना सदीव, तू ही उचरत है। कहिंदे कि पूदना नां दा पंछी आ जिहड़ा हर वेले तू ही तू ही तू ही तू ही बोलदा रहिंदा आ। कहिंदे जे इस तरह एक लफ़ज़ नू रटण दे नाल परमात्मा की प्राप्ति हुंदी ना, ते फिर उहनू परमात्मा कदों दा मिल गया होणा सी। असी उसे जप तप नू लैके तुरे आ रहे हां, जिहड़ा जप तप गुरु नानक देव जी महाराज तों पहलां चलदा आ रहा सी। उस जप दे तप दीआं बड़ियां कथा कहाणियां वी असी सुणदे हां, ते गुरमत दे नाल जिहड़े सहमत वीर ने, जिहड़े गुरमत नू चंगी तरह समझदे ने, उह इहनां साखियां दे नाल सहमत नहीं हुंदे, ते उत्थे आण के झगड़ा खड़ा हो जांदा आ। जदों असी कहिंदे आ ना गुरु तेग बहादुर जी महाराज भूरे दे विच बैठ के 22 साल भगती करते रहे, तप करते रहे, ये गल गुरमत दे नाल ठीक नहीं। मैं खान जी गुरमत ने इन्हां गल्लां नूं रद्द किया होया है। जदों असीं गोइंदवाल साहब की धरती से जाने तो उत्थे असीं एक किली देखते हाँ, तो उस किली दे नाल एक साखी लिखी हुई है कि गुरु अमरदास जी महाराज अपने केस जिहड़े सन इस किली दे नाल बन्ह के ते भगती करते होंगे सन, शरीर को कष्ट देंदे होंगे सन, सिमरन करते सन, इस तरीके दे नाल ते उह गल गुरमत दे नाल ठीक नहीं बैठती। गुरमत की गल कहिंदी सिमरन करन लग्या सिर नंगा ही नहीं होना चाहिए, ढकिया होना चाहिए। असी गुरद्वारा साहब विखे भी सिर ढक के जाने हैं, तो फिर वह कड़ा सिमरन होया गुरमत दे उल्ट हो गया ना, जिहड़े केस नंगे रखे आ ते केसां नू किली दे नाल बन्ह लिया आ, इह ते शरीर नू इक कष्ट आ। गुरु नानक का जप किहड़ा आ? हो सकता है ये गल आप सब संगतां नू ठीक ना लगे, को उदाहरण दिया, असी अपने नौजवान बच्चों नू कई बार जदों उहनां दी विआह शादी किते मंगणी करदे आ ना, उस लड़के दे जदों 2-4 वार उह लड़की नू मिल लैंदा आ, ते हर वेले ना उह लड़की दीआं उह अपनी मंगेतर दीआं गल्लां घर च करदा रहिंदा, ते गल गल दे नाल उहदी चर्चा करदा, ते असी कहिंदे देख किद्दां इहनू चा चढ़िआ ई विआह दा। वह जाप आ अपनी मंगेतर दा करदा, असी जाप इस तरह करना है गुरू का भी साडा जिहड़ा ना साडे हिरदे दे विच गुरु का प्यार जिहड़ा वसिया ही रहे। गुरु गोबिंद सिंह जी महाराज ने सानू यह गल समझाई है, जिन प्रेम कियो तिन ही प्रभ पायो पायो। गुरु नानक का जापया प्रेम परमात्मा दे नाल, गुरु नानक का जिहड़ा जापया ना जिहड़ी जपजी साहब की बाणी सतगुरां ने उच्चारण की, उहदा अर्थ आ विचार। सतगुरां ने वह जप की गल ही छड्ड दित्ती कि एक लफ्ज़ नूं बार बार रटी जाना, उहदे नाल कोई फायदा नहीं होएगा। भाई गुरदास जी ने गुरु नानक देव जी महाराज दे इस जप नूं स्पष्ट करन वास्ते एक कबित उच्चारण किया है। वह कहिंदे ने खांड खांड कहे जिहवा ना सुआद आवै, अगन अगन कहे सीत ना बिनाश। कहिंदे एक लफ्ज़ नूं रटिए जाओ, उहदा पता ही ना होवे, जिन्नी देर तक प्रैक्टिकल ना करोगे गल बनेगी नहीं। खंड खंड बैठे इत्थे करी जाइए, ते खंड खंड कहण दे नाल कदी मूँह सुआद थोड़ा हो जाणा है, जिनी देर तक खंड मूँह च ना पावांगे। ठंड दे दिन आ किते ठरू ठरू करन डए आ पाले दे नाल, आगे आगे करी जावांगे, आगे आगे करन दे नाल गुरमुख प्यारिओ कदी शरीर निघा थोड़ा हो जाणा है, जिनी देर तक अग दे लागे ना जावांगे। इसे तरह ही उह गल कहिंदे वैद वैद कहे रोग मिटत ना काहू कहे। जे किसी डॉक्टर का नाम बार बार जपी जाइए तो कभी साडा शरीर जिहड़ा तंदुरुस्त नहीं होएगा, जे इहनू बीमारी है तो इहनू बुखार चढ़िया होया तो डॉक्टर के कोलों दवाई लैनी पवेगी, डॉक्टर का नाम लैण दे नाल गल नहीं बनेगी। जां कई दवाइया के नाम रटी फिरदे ने, मैडासीन पैडासीन इस तरह ना ही ले जावांगे, तो ना लैण दे नाल दवाई का रोग है जिहड़ा ठीक नहीं होएगा। दरब दरब कहे दरबे ना विलास है। भाई गुरदास जी कहिंदे एक लफ्ज़ नूं माया ही माया माया ही माया करी जाओ, तो माया माया करन दे नाल मायाधारी थोड़ा बन जाएगा, ये तो मेहनत करनी पवेगी। करनी प्रधान भाण उहदे के आकाश, कहिंदे इत्थे ते करनी आ, तैनू मेहनत करनी पवेगी। गुरु नानक का जप जिहड़ा गृहस्थियां का जप आ, असी सिमरन करदे आ करदे आ वी परमा कामकार करदे आ भी परमात्मा नूं प्राप्त कर सकदे आ। सानू कोई
ਜਿਹੜੇ ਆ ਨਾ ਪਤਾਲ ਕੇ ਵਾਸੀ ਕੋ ਭੁਜੰਗ ਨਾ ਤਰਤ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਫ਼ਜ਼ ਕਹਿੰਦੇ, ਜੇ ਭੋਰੇ ਦੇ ਵਿੱਚ ਰਹਿਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ, ਪਤਾਲ ਕੇ ਵਾਸੀ ਸੱਪ ਰਹਿੰਦੇ ਖੁੱਡਾਂ ਦੇ ਵਿੱਚ ਨੇ, ਉਹ ਰਹਿੰਦੇ ਨੀਵੀਆਂ ਥਾਵਾਂ ਤੇ ਨੇ ਭੋਰਿਆਂ ਦੇ ਵਿੱਚ ਖੁੱਡਾਂ ਦੇ ਵਿੱਚ ਵੜ ਵੜ ਕੇ, ਉਹਨਾਂ ਨੂੰ ਤੇ ਕਦੋਂ ਦਾ ਪ੍ਰਮਾਤਮਾ ਮਿਲ ਗਿਆ ਹੁੰਦਾ, ਜੇ ਭੋਰਿਆਂ ਦੇ ਵਿੱਚ ਤਪ ਕਰਨ ਦੇ ਨਾਲ ਜਪ ਕਰਨ ਦੇ ਨਾਲ ਪ੍ਰਮਾਤਮਾ ਮਿਲਦਾ ਹੁੰਦਾ। ਤੇ ਗੱਲਾਂ ਰੱਦ ਕਰ ਦਿੱਤੀਆਂ ਸਤਿਗੁਰਾਂ ਨੇ ਸਾਰੀਆਂ, ਗ੍ਰਿਸਤੀਆਂ ਦਾ ਜਪਜੀ ਸਾਹਿਬ ਸਤਿਗੁਰਾਂ ਨੇ ਸਾਨੂੰ ਦਿੱਤਾ ਜਪ ਬਾਣੀ, ਇਹਦੇ ਵਿੱਚ ਸਤਿਗੁਰਾਂ ਨੇ ਕਹਿ ਦਿੱਤਾ ਤੀਰਥਾਂ ਤੇ ਜਾਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈਗੀ, ਮੋਨ ਧਾਰ ਕਰ ਲੈਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈਗੀ, ਜਾਂ ਭੁੱਖੇ ਰਹਿਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈਗੀ, ਭੁੱਖਿਆ ਭੁੱਖ ਨਾ ਉਤਰੇ, ਆ ਚਤਰਾਈਆਂ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈਗੀ। ਇਹ ਸਾਰੇ ਹੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਇਹਨਾਂ ਗੱਲਾਂ ਨੂੰ ਖੰਡਨ ਕਰ ਦਿੱਤਾ। ਇਹ ਲੋਕ ਉਦੋਂ ਕਰਦੇ ਕਿ ਉਹ ਸਨ ਗੁਰਮੁਖ ਪਿਆਰੇ। ਇੱਕ ਹੋਰ ਵੀ ਗੱਲ ਆਪਾਂ ਇੱਕ ਹੋਰ ਪੱਖ ਦੀ ਵਿਚਾਰ ਕਰੀਏ, ਸਮਾਂ ਬੜੀ ਤੇਜ਼ੀ ਦੇ ਨਾਲ ਚੱਲਦਾ ਜੇ, ਜੋ ਵੀ ਸਮੇਂ ਦੇ ਸਾਹਮਣੇ ਆਉਂਦਾ ਸਭ ਪਿੱਛੇ ਰਹਿ ਜਾਂਦਾ ਤੇ ਸਮਾਂ ਅੱਗੇ ਨਿਕਲਦਾ ਜਾਂਦਾ। ਗੁਰੂ ਨਾਨਕ ਨੇ ਸਾਡੇ ਉੱਤੇ ਇੰਨੀ ਕਿਰਪਾ ਕੀਤੀ, ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਕੋਲ ਆ ਨਾ, ਇਹਨੂੰ ਪੜ੍ਹ ਕੇ ਅਸੀਂ ਸਮੇਂ ਦੇ ਨਾਲ ਨਾਲ ਚੱਲ ਸਕਦੇ ਹਾਂ, ਆਣਦੇ ਹੋ ਸਕਦੇ ਹਾਂ। ਵੇਖ ਲਵੋ ਜਿਹੜੀਆਂ ਪਿਛਲੀਆਂ ਰਸਮੋਂ ਰਿਵਾਜ਼ਾਂ ਸਨ, ਸਮਾਂ ਇੰਨਾ ਅੱਗੇ ਵੱਧ ਗਿਆ, ਉਹ ਸਾਰੀਆਂ ਹੀ ਹੁਣ ਸਮੇਂ ਦੇ ਨਾਲ ਠੀਕ ਨਹੀਂ ਬੈਠਦੀਆਂ। ਰਾਜਨੀਤੀ ਦੀਆਂ ਉਹ ਗੱਲਾਂ ਜਿਹੜੀਆਂ ਸਮੇਂ ਨੇ ਬਹੁਤ ਪਿੱਛੇ ਛੱਡ ਦਿੱਤੀਆਂ ਨੇ, ਜਿਹੜੀਆਂ ਪਹਿਲਾਂ ਚੱਲਦੀਆਂ ਸਨ। ਧਰਮ ਦੀਆਂ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਨੇ ਨਾ, ਉਹ ਬਹੁਤ ਪਿੱਛੇ ਰਹਿ ਗਈਆਂ ਨੇ ਸਮੇਂ ਦੇ ਅਨੁਸਾਰ। ਪਹਿਲਾਂ ਸਮਾਂ ਸਾਡੇ ਕੋਲ ਖੁੱਲ੍ਹਾ ਸੀ, ਅਸੀਂ ਹਵਨ ਕਰਦੇ ਸਾਂ, ਤੀਰਥਾਂ ਦਾ ਰਟਨ ਕਰਦੇ ਸਾਂ। ਅੱਜ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ, ਅਸੀਂ ਰਟਨ ਨਹੀਂ ਕਰ ਸਕਦੇ। ਅੱਜ ਇੰਨੇ ਰੁਝੇਵੇਂ ਨੇ ਸਾਡੇ ਕੋਲ ਕਿ ਸਾਡੇ ਕੋਲ ਗੁਰਮੁਖ ਪਿਆਰਿਓ ਥੋੜ੍ਹਾ ਜਿਹਾ ਇਹਨਾਂ ਰੁਝੇਵਿਆਂ ਤੋਂ ਉੱਪਰ ਉੱਠ ਕੇ ਅਸੀਂ ਸਹਿਜ ਪਾਠ ਆਰੰਭ ਕਰਦੇ ਹੁੰਦੇ ਸਾਂ। ਘਰਾਂ ਦੇ ਵਿੱਚ ਭਾਈ ਨੇ ਸਹਿਜ ਪਾਠ ਕਰਨਾ, ਸਾਡੇ ਕੋਲ ਇੰਨਾ ਸਮਾਂ ਨਹੀਂ ਸੀ ਤੇ ਅਸੀਂ ਅਖੰਡ ਪਾਠ ਦੀ ਮਰਿਆਦਾ ਤੋਰ ਲਈ ਕਿ ਚਲੋ ਛੇਤੀ ਭੋਗ ਪੈ ਜਾ ਕਰੇ, ਸਮਾਂ ਨਹੀਂ ਇੰਨਾ ਹੈਗਾ। ਅੱਜ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਹੈਗਾ ਕਿ ਅਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਤੇ ਅਸੀਂ ਅਖੰਡ ਪਾਠ ਸਾਹਿਬ ਬੈਠ ਕੇ ਸੁਣ ਲਈਏ। ਅੱਜ ਕੱਲ੍ਹ ਸੁਖਮਨੀ ਸਾਹਿਬ ਦੇ ਪਾਠ ਤੱਕ ਆ ਗਈ ਆ, ਕਿਉਂ? ਕਿਉਂਕਿ ਸਮਾਂ ਨਹੀਂ ਸਾਡੇ ਕੋਲ ਹੈਗਾ, ਰੁਝੇਵੇਂ ਬਹੁਤ ਜ਼ਿਆਦਾ ਹੋ ਗਏ ਨੇ। ਇਹਨਾਂ ਰੁਝੇਵਿਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਤੇ ਇੱਕ ਮਹਾਨ ਬਖਸ਼ਿਸ਼ ਕੀਤੀ ਆ ਕਿ ਤੈਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਤੈਨੂੰ ਭੋਰਿਆਂ 'ਚ ਬਹਿ ਕੇ 14-14, 15-15 ਘੰਟੇ ਤਪ ਕਰਨ ਦੀ, ਜਪ ਕਰਨ ਦੀ ਲੋੜ ਨਹੀਂ। ਤੂੰ ਆਪਣਾ ਕੰਮ ਕਾਰ ਕਰਦਿਆਂ ਹੋਇਆ ਪਰਮਾਤਮਾ ਨੂੰ ਯਾਦ ਕਰ ਸਕਦਾ ਆ, ਪਿਆਰ ਕਰ ਸਕਦਾ ਆ, ਸਾਨੂੰ ਇਹ ਬਖਸ਼ਿਸ਼ ਕਰ ਦੇ ਤੇ ਤੂੰ ਤੁਰਿਆ ਫਿਰਦਿਆਂ ਪਰਮਾਤਮਾ ਦਾ ਸਿਮਰਨ ਕਰ ਸਕਦਾ ਆ। ਹਾਥ ਪਾਂ ਸਭ ਕਾਮ ਕਰ ਚੇਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਕਰਦਿਆਂ ਹੋਇਆ ਪਰਮਾਤਮਾ ਦੇ ਨਾਲ ਅਸੀਂ ਸੁਰਤ ਜੋੜ ਸਕਦੇ ਹਾਂ। ਸਾਡੇ 'ਤੇ ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਆ। ਤੋ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਨੇ, ਗੁਰਮੁਖ ਪਿਆਰਿਆ ਜਪ ਤੇ ਤਪ ਜਿਹੜਾ ਆ ਇਹਦਾ ਭਾਵ ਇੱਥੇ ਨਾਮ ਤੇ ਸਿਮਰਨ ਆ। ਨਹੀਂ ਤਾਂ ਤੁਸੀਂ ਪੁਰਾਣੇ ਤਪੀਆਂ ਦਾ ਜੀਵਨ ਪੜ੍ਹ ਕੇ ਦੇਖੋ, ਉਹ ਤਪ ਤੇ ਕਰਦੇ ਸਨ ਪਰ ਨਾਲ ਹੀ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਸੀ। ਦੁਰਵਾਸ਼ਾ ਰਿਖੀ ਏਡਾ ਤਪੀਸ਼ਰ ਸੀ, ਤਪੀ ਸੀ ਤੇ ਇੰਨਾ ਕ੍ਰੋਧੀ ਸੀ ਵਿਦਵਾਨਾਂ ਨੇ ਤੇ ਦੱਸਿਆ ਇਹਦਾ ਨਾਂ ਹੀ ਦੁਰਭਾਸ਼ਾ ਸੀ, ਵੀ ਇਹਦੀ ਬੋਲੀ ਬੜੀ ਕੁਰਖਤ ਸੀ, ਮਿਠਾਸ ਹੈਗੀ ਨਹੀਂ ਸੀ, ਬਸ ਨਿੱਕੀ ਨਿੱਕੀ ਗੱਲ ਤੇ ਇਹਨੇ ਸਰਾਫ ਦੇ ਦਿਆ ਕਰਨ। ਉਹ ਕਾਹਦਾ ਤਪ ਹੋਇਆ? ਮਹਾਨ ਕੋਸ਼ ਦੇ ਵਿੱਚ ਤਪ ਜਿਹੜਾ ਲਿਖਿਆ ਹੋਇਆ ਨਾ, ਉਹ ਕਹਿੰਦੇ ਤਪ ਵੇਖੋ ਕਿਰਸਾਨਾਂ ਵੱਲ, ਜਿਹੜੇ ਅੱਧੀ ਅੱਧੀ ਰਾਤ ਨੂੰ ਉੱਠ ਉੱਠ ਕੇ ਪਾਣੀ ਲਾਉਂਦੇ ਨੇ, ਸਰੀਰ ਨੂੰ ਕਸ਼ਟ ਦਿੰਦੇ ਨੇ, ਮਿਹਨਤ ਤੇ ਕਰ ਰਹੇ ਨੇ ਆਪਣੇ ਬੱਚਿਆਂ ਵਾਸਤੇ, ਸੰਸਾਰ ਦੀ ਭਲਾਈ ਵਾਸਤੇ। ਕਹਿੰਦੇ ਉਹ ਜੰਗਲਾਂ 'ਚ ਬੈਠਾ ਤਪ ਕੀ ਕਰੂਗਾ? ਇੱਧਰ ਵੇਖੋ ਦੁਪਹਿਰ ਦੇ ਸਮੇਂ ਤੱਕ ਕਿਰਸਾਨ ਜਿਹੜੇ ਸਨ ਹਲ ਵਾਹੁੰਦੇ ਸਨ ਪੈਲੀਆਂ ਦੇ ਵਿੱਚ, ਇਹ ਤਪ ਤੇ ਸਾਡਾ ਸੀ ਸੁਲੱਖਣਾ, ਇਹ ਤਪ ਦੇ ਨਾਲ ਤੇ ਕਿਸੇ ਦਾ ਭਲਾ ਸੀ, ਤੇ ਵਿਹਲਾ ਧੂਣੀਆਂ ਤਪਾ ਕੇ ਜਿਹੜਾ ਜੰਗਲਾਂ ਦੇ ਵਿੱਚ ਬੈਠ ਜਾਣਾ, ਇਸ ਤਪ ਦੇ ਨਾਲ ਕਿਸੇ ਦਾ ਕੀ ਭਲਾ ਹੋਣਾ ਸੀ? ਮਿਹਨਤ ਕਰਨੀ ਜਿਹੜੀ ਹੈ, ਸਤਿਗੁਰਾਂ ਨੇ ਸਾਨੂੰ ਆਖਿਆ ਆ ਜਪ ਤੋਂ ਭਾਵ ਆ ਪਰਮਾਤਮਾ ਦਾ ਸਿਮਰਨ ਕਰਨਾ, ਤੇ ਤਪ ਤੋਂ ਭਾਵ ਆ ਉਹਦੀ ਖਲਕਤ ਦੀ ਸੇਵਾ ਕਰਨੀ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਲੰਗਰ ਦੇ ਵਿੱਚ ਜਾ ਕੇ। ਗਰਮੀਆਂ ਦੇ ਦਿਨਾਂ ਦੇ ਵਿੱਚ ਵੇਖੋ ਗੁਰਮੁਖ ਪਿਆਰਿਓ ਉਹਨਾਂ ਭੈਣਾਂ ਦਾ ਤਪ ਜਿਹੜੀਆਂ ਰੋਟੀਆਂ ਪਕਾਉਂਦੀਆਂ ਨੇ, ਤੇ ਗੁਰੂ ਕੇ ਪਿਆਰੇ ਜਾਂ ਗੁਰੂ ਕੀਆਂ ਸੰਗਤਾਂ ਛਕਦੀਆਂ ਨੇ, ਤਪ ਤੇ ਉਹ ਆ। ਸਿਆਲ ਦੇ ਦਿਨਾਂ ਦੇ ਵਿੱਚ ਠੰਡੇ ਪਾਣੀ ਦੇ ਨਾਲ ਬਰਤਨ ਸਾਫ਼ ਕਰਨੇ, ਝਾੜੂ ਫੇਰਨਾ, ਇਹ ਕੱਪੜੇ ਇਹ ਬਰਤਨ ਇਹ ਬਸਤਰ ਸਫਾਈ ਕਰਨੀ, ਜਲ ਦੀ ਸੇਵਾ ਕਰਨੀ। ਸਿਆਲ ਦੇ ਦਿਨਾਂ ਦੇ ਵਿੱਚ ਮੈਂ ਬਲਹਾਰ ਜਾਂਦਾ ਉਹਨਾਂ ਗੁਰਮੁਖ ਪਿਆਰਿਆਂ ਤੋਂ ਜਿਹੜੇ ਸਿਆਲ ਦੇ ਦਿਨਾਂ ਦੇ ਵਿੱਚ 2-2:30 ਵਜੇ ਆਣ ਕੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਹੁੰਦੇ ਨੇ। ਇਹ ਜੇ ਅਸਲੀ ਤਪ ਸਾਡਾ ਸੇਵਾ ਦਾ, ਕਿਸੇ ਦਾ ਜਿਹਦੇ ਨਾਲ ਭਲਾ ਹੁੰਦਾ ਆ। ਤੇ ਜਪ ਤੋਂ ਭਾਵ ਹੈ ਗੁਰੂ ਦੇ ਨਾਲ, ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਪਰਮਾਤਮਾ ਦੇ ਨਾਲ ਪਿਆਰ ਕਰਨਾ। ਸਤਿਗੁਰੂ ਜੀ ਕਹਿੰਦੇ ਇਹ ਜਪ ਤੇ ਤਪ ਨਾਮ ਸਿਮਰਨ ਦਾ ਇੱਕ ਬੇੜਾ ਬਣਾ ਲਾ। ਇਹ ਬੇੜਾ ਜਦੋਂ ਤੂੰ ਬਣਾ ਲਵੇਂਗਾ ਨਾ ਬੇੜੀ, ਇਹਦੇ ਉੱਤੇ ਚੜ੍ਹ ਕੇ ਤੇ ਸੰਸਾਰ ਸਾਗਰ ਤੋਂ ਤੂੰ ਸੌਖਾ ਹੀ ਪਾਰ ਹੋ ਜਾਏਗਾ। ਨਹੀਂ ਤੇ ਜੇ ਤੂੰ ਨਾਮ ਸਿਮਰਨ ਦੇ ਜਹਾਜ਼ ਦੇ ਉੱਤੇ ਨਾ ਚੜ੍ਹਿਓ ਤੇ ਫਿਰ ਇੱਥੇ ਕਾਮ ਦਾ ਦਰਿਆ, ਕ੍ਰੋਧ ਦਾ ਦਰਿਆ, ਲੋਭ ਦਾ ਦਰਿਆ, ਹੰਕਾਰ ਦਾ ਦਰਿਆ, ਆਸ਼ਾ ਦਾ ਦਰਿਆ, ਤ੍ਰਿਸ਼ਨਾ ਦਾ ਦਰਿਆ, ਇਹ ਈਰਖਾ, ਸਾੜਾ, ਇਹ ਬਹੁਤ ਵੱਡੀਆਂ ਨਦੀਆਂ ਤੇ ਨਾਲੇ ਨੇ, ਬੜੇ ਬੜੇ ਵੱਡੇ ਦਰਿਆ ਨੇ। ਇਹਨਾਂ ਦਰਿਆਵਾਂ ਦੇ ਵਿੱਚ ਤੂੰ ਡੁੱਬ ਜਾਏਗਾ। ਇਹਨਾਂ ਤੋਂ ਪਾਰ ਕਰਨ ਵਾਸਤੇ ਤੈਨੂੰ ਚਾਹੀਦਾ ਆ ਕੋਈ ਬੇੜੀ, ਤੂੰ ਉਹਦੇ ਵਿੱਚ ਬੈਠ ਕੇ ਤਾਂ ਅਗਲੇ ਪਾਰ ਜਾ ਸਕੇ। ਤੇ ਸਤਿਗੁਰੂ ਜੀ ਕਹਿੰਦੇ ਇਸ ਕਾਮ ਦੇ ਦਰਿਆ ਤੋਂ, ਕ੍ਰੋਧ ਲੋਭ ਹੰਕਾਰ ਦੇ ਦਰਿਆ ਤੋਂ ਪਾਰ ਹੋਣ ਵਾਸਤੇ ਪਰਮਾਤਮਾ ਦਾ ਸਿਮਰਨ ਕਰਿਆ ਕਰ, ਇਸ ਬੇੜੇ ਦੇ ਉੱਤੇ ਸਵਾਰ ਹੋ ਜਾ ਤੇ ਤੂੰ ਸੌਖਾ ਹੀ ਜਿਹੜਾ ਨਾ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਂਗਾ।
ਸਰਵਰ ਨਾ ਉਸਲੈ ਐਸਾ ਪੰਥ ਸੁਹਿਲਾ।
ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਸਿਮਰਨ ਦਾ ਗੁਰਮੁਖ ਪਿਆਰਿਓ ਇਹ ਬੇੜਾ ਬਣਾ ਲਿਆ ਆ, ਬੇੜੀ ਬਣਾ ਲਈ ਆ, ਵੇਖ ਲਵੋ। ਜਿਨ੍ਹਾਂ ਨੇ ਨਹੀਂ ਨਾ ਬਣਾਈ ਉਹਨਾਂ ਦੇ ਸਰੀਰ ਜਿਹੜੇ ਨੇ ਰੋਜ਼ਾਨਾ ਹੀ ਇਸ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਜਾ ਰਹੇ ਨੇ। ਪੰਜਾਬ ਤੇ ਜਿਹੜਾ ਨਾ ਅੱਜ ਛੇਵਾਂ ਦਰਿਆ ਜਿਹੜਾ ਆ ਪੰਜਾਬ ਦੇ ਵਿੱਚ ਗੁਰਮੁਖ ਪਿਆਰਿਓ, ਉਹ ਸ਼ਰਾਬ ਦਾ ਹੀ ਚੱਲ ਰਿਹਾ ਆ ਤੇ ਸਾਰੀ ਦੁਨੀਆ ਇਸ ਸ਼ਰਾਬ ਦੇ ਦਰਿਆ ਦੇ ਵਿੱਚ ਗਰਕ ਨਹੀਂ ਹੁੰਦੀ ਜਾ ਰਹੀ। ਨੌਜਵਾਨ ਮਾਪਿਆਂ ਦੇ ਬੱਚੇ ਪੁੱਤਰ ਜਿਹੜੇ ਨੇ ਇਸ ਦਰਿਆ ਦੇ ਵਿੱਚ ਗਰਕ ਹੋ ਗਏ ਤੇ ਉਹ ਬੁੱਢੇ ਵਿਚਾਰੇ ਰੋਂਦੇ ਫਿਰਦੇ ਨੇ। ਭੈਣਾਂ ਦੇ ਭਰਾ ਨੌਜਵਾਨ ਉਹ ਇਸ ਸ਼ਰਾਬ ਦੇ ਦਰਿਆ ਦੇ ਵਿੱਚ ਗਰਕ ਨਹੀਂ ਹੋ ਗਏ। ਯਤੀਮ ਬੱਚੇ ਛੱਡ ਗਏ ਨੇ, ਛੋਟੇ ਛੋਟੇ ਮਾਂ ਬਾਪ ਉਹ ਇਸ ਸ਼ਰਾਬ ਦੇ ਦਰਿਆ ਦੇ ਵਿੱਚ ਗਰਕ ਨਹੀਂ ਹੋ ਗਿਆ। ਵਗ ਰਿਹਾ ਆ ਦਰਿਆ ਇਹ ਸ਼ਰਾਬ ਦਾ, ਨਸ਼ਿਆਂ ਦਾ, ਕਿਤੇ ਸਮੈਕ ਚੱਲ ਰਹੀ ਆ, ਕਿਤੇ ਫੀਮ ਵਿਕ ਰਹੀ ਆ, ਕਿਧਰੇ ਸੁੱਖਾ ਤੇ ਭੰਗ ਚੱਲ ਰਹੀ ਆ। ਅਸੀਂ ਜਿਹੜੇ ਆ ਉਹ ਡੁੱਬਦੇ ਹੀ ਜਾ ਰਹੇ ਹਾਂ ਰੋਜ਼ਾਨਾ ਹੀ ਇਸ ਨਸ਼ਿਆਂ ਦੇ ਦਰਿਆ ਦੇ ਵਿੱਚ। ਇਸ ਨਾਸ਼ਿਆਂ ਦੇ ਦਰਿਆ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛ ਲਈਏ ਕਿਵੇਂ ਬਚਿਆ ਜਾ ਸਕਦਾ ਆ। ਭਰਥਰੀ ਨੇ ਸਤਿਗੁਰਾਂ ਦੇ ਸਾਹਮਣੇ ਆਖਿਆ, ਸਤਿਗੁਰੂ ਜੀ ਤੁਸੀਂ ਵੀ ਸ਼ਰਾਬ ਛਕ ਲਓ। ਜੋਗੀ ਜਿਹੜੇ ਨੇ ਨਾ ਉਹ ਸ਼ਰਾਬ ਪੀ ਕੇ ਤੇ ਫੇਰ ਪਰਮਾਤਮਾ ਦੇ ਨਾਲ ਤਾੜੀ ਲਾਉਂਦੇ ਨੇ, ਸਮਾਧੀ ਲਾਉਂਦੇ ਨੇ। ਯੋਗ ਧਰਮ ਦੇ ਵਿੱਚ ਸ਼ਰਾਬ ਦੀ ਮਨਾਹੀ ਨਹੀਂ ਗੀ। ਇੱਧਰੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਬਰ ਕੀ ਕਹਿੰਦਾ, ਉਹ ਕਹਿਣ ਲੱਗਾ, ਸਤਿਗੁਰੂ ਜੀ ਭੰਗ ਦਾ ਨਸ਼ਾ ਬੜਾ ਵਧੀਆ ਆ, ਬੜੀਆਂ ਗੱਲਾਂ ਫੁਰਦੀਆਂ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ ਇਹ ਭੰਗ ਦਾ ਨਸ਼ਾ ਕਰ ਲਵੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸਿੱਖਿਆ ਦੇ ਗਏ ਗੁਰਮੁਖ ਪਿਆਰਿਓ, ਉਹ ਕਹਿੰਦੇ ਕਿ ਗੁਰ ਕਰ ਗਿਆਨ ਧਿਆਨ ਕਰ ਧਾਵੈ। ਕਹਿੰਦੇ ਗਿਆਨ ਦਾ ਗੁਰ ਪਾ, ਧਿਆਨ ਜਿਹੜਾ ਇਹਦਾ ਆਵਾ ਹੋਣਾ ਚਾਹੀਦਾ, ਧਾਵਾ ਜਿਹੜਾ ਹੋਣਾ ਚਾਹੀਦਾ। ਭਾਠੀ ਭਵਨ ਪ੍ਰੇਮ ਕਾ ਪੋਚਾ, ਉਹ ਭਾਵਨਾ ਦੀ ਭੱਠੀ ਲਾਓ ਗੁਰਮੁਖ ਪਿਆਰਿਆ, ਤੇ ਪ੍ਰੇਮ ਦਾ ਇਹਦੇ ਭੱਠੀ ਦੇ ਉੱਤੇ ਪੋਚਾ ਫੇਰ, ਤੇ ਤਰਾ ਸਿਮਿਓ ਚਵਾਈ, ਉਹ ਜਿਹੜੀ ਤੁਬਕਾ ਤੁਬਕਾ ਡਿੱਗੇਗੀ ਨਾ ਫਿਰ ਉਹਦੇ ਵਿੱਚ ਨਾਮ ਸਿਮਰਨ ਕਰਨ ਦੇ ਨਾਲ। ਬਾਬਾ ਮਨ ਮਤਵਾਰੋ ਉਹਦੇ ਨਾਲ, ਨਾਮ ਦੀ ਮਸਤੀ ਦੇ ਨਾਲ ਤੈਨੂੰ ਇੱਕ ਸਰੂਰ ਜਿਹਾ ਚੜ੍ਹੇਗਾ, ਤੂੰ ਪਰਮਾਤਮਾ ਦੇ ਰੰਗ ਦੇ ਵਿੱਚ ਮਸਤ ਹੋ ਜਾਏਗਾ। ਨਾਮ ਰਸ ਪੀਵੇ, ਨਾਮ ਦਾ ਰਸ ਪੀ, ਨਾਮ ਦੀ ਸ਼ਰਾਬ ਪੀ, ਸਤਿਗੁਰਾਂ ਨੇ ਇਹ ਸਿੱਖਿਆ ਦਿੱਤੀ। ਤੂੰ ਕਿਹੜੀ ਸ਼ਰਾਬ ਦੇ ਵਿੱਚ ਡੁੱਬਦਾ ਫਿਰ ਰਿਹਾ ਆ? ਸਤਿਗੁਰਾਂ ਨੇ ਭੰਗ ਵਾਲੇ ਵੀਰ ਨੂੰ ਇਹ ਗੱਲ ਕਹਿ ਦਿੱਤੀ, ਭਾਓ ਤੇਰਾ ਭੰਗ ਜਦੋਂ ਬਾਬਰ ਲੈ ਕੇ ਆਇਆ ਤੇ ਸਤਿਗੁਰੂ ਜੀ ਕਹਿੰਦੇ ਅਸੀਂ ਤੇ ਪਹਿਲਾਂ ਹੀ ਪੀਤੀ ਹੋਈ ਆ ਭੰਗ। ਕਹਿਣ ਲੱਗਾ ਜੀ ਮੈਨੂੰ ਸਮਝ ਹੀ ਨਹੀਂ ਆਈ ਤੁਸੀਂ ਕਿੱਥੋਂ ਛਕ ਲਈ ਆ, ਉਦੋਂ ਦੇ ਮੇਰੇ ਲਾਗੇ ਬੈਠੇ ਜੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਓ ਤੇਰਾ ਭੰਗ ਪਰਮਾਤਮਾ ਦੇ ਪਿਆਰ ਦਾ, ਡਰ ਦਾ ਜਿਹੜਾ ਆ ਨਾ ਉਹ ਭੰਗ ਅਸੀਂ, ਉਹ ਸੁੱਖਾ ਅਸੀਂ ਪੀਤਾ ਹੋਇਆ ਆ ਪਰਮਾਤਮਾ ਦੇ ਭੈ ਦੇ ਵਿੱਚ ਰਹਿਣ ਦਾ। ਖਲੜੀ ਮੇਰਾ ਚੀਤ, ਹਰ ਵੇਲੇ ਮੇਰੇ ਸਰੀਰ ਦੇ ਵਿੱਚ ਇਹ ਨਸ਼ਾ ਰਹਿੰਦਾ ਆ ਪਰਮਾਤਮਾ ਦੇ ਭੈ ਦਾ, ਭਉ ਦਾ। ਮੈਂ ਦੀਵਾਨਾ ਭਇਆ ਤੀਤ, ਕਹਿੰਦੇ ਮੈਂ ਦੀਵਾਨਾ ਹੋ ਗਿਆ ਇਹ ਨਸ਼ਾ ਛੱਕ ਕੇ। ਅਸੀਂ ਕਿਹੜੇ ਨਸ਼ਿਆਂ ਨੂੰ ਛੱਕ ਰਹੇ ਹਾਂ? ਅਸੀਂ ਤਾਂ ਸੁਖਿਆਂ ਨੂੰ ਸੁੱਖ ਨਿਧਾਨ ਕਹੀ ਜਾ ਰਹੇ ਹਾਂ, ਤੇ ਸੁੱਖ ਨਿਧਾਨ ਤੇ ਹੈ ਹੀ ਪਰਮਾਤਮਾ ਦਾ ਨਾਮ ਆ, ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਆਓ ਗੁਰਮੁਖ ਪਿਆਰਿਓ, ਇਹ ਨਸ਼ਿਆਂ ਦੇ ਵਿੱਚ ਜਿਹੜੇ ਅਸੀਂ ਗਰਕ ਹੁੰਦੇ ਜਾ ਰਹੇ ਹਾਂ, ਇਸ ਨਸ਼ਿਆਂ ਤੋਂ ਬਚਣ ਵਾਸਤੇ ਨਾਮ ਸਿਮਰਨ ਦੇ ਜਹਾਜ਼ ਨੂੰ ਫੜ ਲਈਏ, ਇਹਦੇ ਵਿੱਚ ਚੜ ਜਾਈਏ। ਆਮ ਅਖੌਤ ਆ, ਟਰੈਕਟਰਾਂ ਟਰਾਲੀਆਂ ਦੇ ਉੱਤੇ ਲਿਖਿਆ ਹੁੰਦਾ ਆ, ਨਾਮ ਖੁਮਾਰੀ ਜਿਤਨੇ ਨਸ਼ੇ ਜਹਾਨ ਕੇ ਉੱਤਰ ਜਾਏ ਪ੍ਰਭਾਤ। ਜਿੰਨੇ ਸੰਸਾਰ ਦੇ ਨਸ਼ੇ ਨੇ ਸਵੇਰ ਨੂੰ ਉੱਤਰ ਜਾਂਦੇ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਪਰਮਾਤਮਾ ਦੇ ਨਾਮ ਦਾ ਨਸ਼ਾ ਜਿਹਨੂੰ ਚੜ ਜਾਂਦਾ ਨਾ ਗੁਰਮੁਖ ਪਿਆਰੇ, ਉਹ ਨਹੀਂ ਜੇ ਲੈਂਦਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਬਾਕੀ ਨਸ਼ੇ ਜਿਹੜੇ ਨੇ ਮਤ ਵੀ ਗਲਚਾ ਦਿੰਦੇ ਨੇ, ਸ਼ਦਾਈ ਬਣਾਉਂਦੇ ਨੇ, ਮੂਰਖ ਬਣਾ ਦਿੰਦੇ ਨੇ। ਇੱਕ ਗੁਰਮੁਖ ਪਿਆਰੇ ਦੀ ਇੱਕ ਦਿਨ ਮੈਂ ਕੈਸ਼ ਤੋਂ ਸੁਣ ਡਿਆ ਸਾਂ, ਤੇ ਉਹਨੇ ਨਸ਼ਿਆਂ ਦੇ ਸੰਬੰਧ ਦੇ ਵਿੱਚ ਭਰੀ ਇਹ ਗੱਲ, ਮੈਨੂੰ ਚੇਤਾ ਨਹੀਂ ਉਹ ਕਿੰਨੇ ਭਰੀ ਹੈ ਵੀਰ ਨੇ। ਕਹਿੰਦਾ ਬਾਹਰੋਂ ਸ਼ਰਾਬੀ ਹੋਇਆ ਆਇਆ, ਬੂਹਾ ਖੜਕਾਇਆ ਤੇ ਉਹਦੀ ਮਾਤਾ ਨੇ ਬੂਹਾ ਖੋਲਿਆ ਤੇ ਸਮਝ ਕੇ ਨਾ ਘਰ ਵਾਲੀ ਤੈਨੂੰ ਗਾਲਾਂ ਕੱਢਣ ਡਹਿ ਪਿਆ ਮਾਤਾ ਨੂੰ, ਤੇ ਮਾਤਾ ਸਮਝ ਗਈ ਵੀ ਨਸ਼ੇ ਦੇ ਵਿੱਚ ਇਹ ਮੈਨੂੰ ਹੁਣ ਪਛਾਣਿਆ ਨਹੀਂ ਇਹਨੇ, ਤੇ ਉਹ ਤੁਰ ਗਈ ਫਟਾਫਟ। ਇਹਨੇ ਚਾਲ ਤੋਂ ਪਛਾਣ ਲਿਆ ਕਿ ਇਹ ਮੇਰੀ ਮਾਂ ਸੀ, ਭੁਲੇਖਾ ਪੈ ਗਿਆ, ਮਾਂ ਘਰ ਵਾਲੀ ਦੇ ਭੁਲੇਖੇ ਮਾਂ ਨੂੰ ਗਾਲਾਂ ਕੱਢ ਦਿੱਤੀਆਂ। ਉਹਨੇ ਜਾ ਕੇ ਘਰ ਵਾਲੀ ਨੂੰ ਆਖਿਆ, ਜਾ ਤੇਰੇ ਭੁਲੇਖੇ ਮੈਨੂੰ ਗਾਲਾਂ ਕੱਢੀ ਜਾਣ ਡੇ, ਜਾ ਉਹਨੂੰ ਰੋਟੀ ਪਾਣੀ ਪੁੱਛ। ਜਦੋਂ ਉਹ ਆਈ ਤੇ ਉਹ ਭੁਲੇਖਾ ਉਹੋ ਰਿਹਾ ਵੀ ਇਹ ਮਾਂ ਹੀ ਆ, ਤੇ ਉਹਦੇ ਪੈਰੀ ਪੈ ਕੇ ਘਰ ਵਾਲੀ ਦੇ ਕਹਿਣ ਲੱਗਾ, ਮਾਤਾ ਜੀ ਮਾਫ਼ ਕਰਿਓ, ਮੇਰੇ ਤੋਂ ਗਾਲਾਂ ਕੱਢੀਆਂ ਗਈਆਂ। ਇਹੋ ਜਿਹੀ ਹਾਲਤ ਹੋ ਜਾਂਦੀ ਇਹਨਾਂ ਨਸ਼ਿਆਂ ਵਾਲਿਆਂ ਦੀ, ਕੋਈ ਸਮਝ ਹੀ ਨਹੀਂ ਰਹਿੰਦਾ, ਆਪਣਾ ਪਰਾਇਆ ਨਾ ਪਛਾਣ ਹੀ, ਇਹਨਾਂ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਜੇ ਰਹਿੰਦੀ, ਫਿਰ ਇਹੋ ਜਿਹਾ ਨਸ਼ਾ ਕਰਨ ਦੀ ਕੀ ਲੋੜ ਆ। ਸਰਗੁਰਾਂ ਨੇ ਨਸ਼ਾ ਕੀਤਾ ਆ ਬਾਣੀ ਦਾ, ਗੁਰਮੁਖ ਪਿਆਰਿਓ, ਭੈਣ ਨੂੰ ਭੈਣ ਦੀ ਥਾਂ ਰੱਖਿਆ ਆ, ਸਾਰੇ ਸੰਸਾਰ ਦੀਆਂ ਭੈਣਾਂ ਨੂੰ ਭੈਣਾਂ ਸਮਝ ਲਿਆ ਆ। ਇਹੋ ਜਿਹਾ ਨਸ਼ਾ ਅਸੀਂ ਵੀ ਕਰ ਲਈਏ, ਨਹੀਂ ਤੇ ਅਸੀਂ ਆਪਣੀ ਭੈਣ ਨੂੰ ਤੇ ਭੈਣ ਸਮਝਦੇ, ਕਿਸੇ ਦੀ ਧੀ ਭੈਣ ਦੀ ਅਸੀਂ ਇੱਜ਼ਤ ਉਡਾਉਂਦੇ ਹਾਂ, ਖੇਡ ਆਉਂਦੇ ਹਾਂ। ਗੁਰੂ ਨਾਨਕ ਨੇ ਤੇ ਸਾਰੇ ਸੰਸਾਰ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝ ਲਿਆ, ਉਹਨਾਂ ਨੇ ਕਿਹੋ ਜਿਹਾ ਨਸ਼ਾ ਕੀਤਾ, ਸਾਨੂੰ ਵੀ ਇਹੋ ਜਿਹਾ ਨਸ਼ਾ ਕਰਨਾ ਚਾਹੀਦਾ। ਅਸੀਂ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੇ, ਨਸ਼ੇ ਦੇ ਵਿੱਚ ਅਸੀਂ ਬਜ਼ੁਰਗਾਂ ਦੀਆਂ ਦਾੜੀਆਂ ਤੇ ਗਾਲਾਂ ਕੱਢਦੇ ਫਿਰਦੇ ਉਹਨਾਂ ਨੂੰ, ਗੁਰੂ ਨਾਨਕ ਨੇ ਨਸ਼ਾ ਇਹੋ ਜਿਹਾ ਕੀਤਾ, ਉਹਨੇ ਸਾਰੇ ਸੰਸਾਰ ਦੇ ਬਜ਼ੁਰਗਾਂ ਨੂੰ ਆਪਣਾ ਮਾਤਾ ਪਿਤਾ ਸਮਝ ਲਿਆ ਆ। ਸਾਨੂੰ ਇਹ ਨਸ਼ਾ ਕਰਨ ਦੀ ਲੋੜ ਆ। ਇਹ ਨਸ਼ਾ ਹੋਏਗਾ ਕਿਸ ਤਰ੍ਹਾਂ, ਗੁਰੂ ਦੀ ਹਜ਼ੂਰੀ ਜਾਣ ਕੇ ਹੋਏਗਾ। ਆ ਇੱਕ ਘੰਟਾ ਤੁਸੀਂ ਨਾਮ ਦਾ ਨਸ਼ਾ ਹੀ ਛਕ ਰਹੇ ਜੇ, ਲੱਗਾ ਹੋਇਆ ਆ ਤੁਹਾਨੂੰ ਸਾਰਿਆਂ ਨੂੰ, ਤੁਸੀਂ ਨਹੀਂ ਰਹਿ ਸਕਦੇ ਮੈਨੂੰ ਪਤਾ ਆ। ਭਾਵੇਂ ਕਿੰਨੇ ਵੀ ਘਰ ਦੇ ਰੁਝੇਵੇਂ ਹੋਣ, ਜਿਹਨੇ ਗੁਰਦੁਆਰਾ ਸਾਹਿਬ ਵਿਖੇ ਜਾਣਾ ਨਾ, ਉਹ ਜਾ ਕੇ ਨਸ਼ਾ ਕਰਨਾ, ਉਹਨੇ ਕਰਨਾ ਹੀ ਕਰਨਾ। ਗੁਰਮੁਖ ਪਿਆਰਿਓ, ਜਿਹਨੂੰ ਲੱਗਾ ਹੋਇਆ ਨਾ ਪੰਜਾਂ ਬਾਣੀਆਂ ਦਾ, ਪੰਜ ਪੈਗ ਜਿਹਨੇ ਪੀਣੇ ਹੀ ਪੀਣੇ ਨੇ, ਇਹ ਜਪਜੀ ਸਾਹਿਬ ਦਾ ਨਿਤਨੇਮ ਜਾ ਸਾਹਿਬ, ਉਹਨੇ ਛਕਣਾ ਹੀ ਛਕਣਾ ਆ। ਤੇ ਪਰ ਇਹ ਨਸ਼ਾ ਜਿਹਨੇ ਕੀਤਾ ਗੁਰਮੁਖ ਪਿਆਰਿਓ, ਉਹਦੇ ਅੱਗੇ ਸਾਰਿਆਂ ਦੇ ਸਿਰ ਝੁੱਕ ਜਾਂਦੇ ਨੇ, ਤੇ ਜਿਹਨਾਂ ਨੇ ਗਲਤ ਨਸ਼ੇ ਕੀਤੇ ਨੇ ਉਹਨਾਂ ਦੇ, ਉਹਨਾਂ ਨੂੰ ਗਾਲਾਂ ਕੱਢਦੇ ਨੇ, ਲੋਕ ਮੰਦਾ ਬੋਲਦੇ ਨੇ, ਭੈੜਾ ਬਚਨ ਬੋਲਦੇ ਨੇ। ਸਤਿਗੁਰੂ ਜੀ ਕਹਿੰਦੇ ਤੁਸੀਂ ਗਰਕ ਹੁੰਦੇ ਜਾ ਰਹੇ ਜੇ ਇਸ ਨਸ਼ਿਆਂ ਦੇ ਨਸ਼ਿਆਂ ਦੇ ਦਰਿਆ ਦੇ ਵਿੱਚ, ਤੇ ਆਓ ਨਾਮ ਸਿਮਰਨ ਦਾ ਬੇੜਾ ਬਣਾ ਲਵੋ, ਤੇ ਨਾਮ ਸਿਮਰਨ ਦੇ ਬੇੜੇ ਤੇ ਚੜ੍ਹ ਕੇ ਨਸ਼ਿਆਂ ਦੇ ਦਰਿਆ ਤੋਂ ਵੀ ਪਾਰ ਹੋ ਜਾਵੋ, ਤੇ ਤੁਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਓਗੇ। ਇਹ ਸੰਸਾਰ ਦਾ ਮੂੰਹ ਤੁਹਾਡੇ ਸਾਹਮਣੇ ਨਹੀਂ ਆਏਗਾ, ਨਾ ਇਹਦੇ ਵਿੱਚ ਛੱਲਾਂ, ਛੱਲਾਂ ਦਾ ਕਰਕੇ ਬੇੜੀ ਜਿਹੜੀ ਆ ਨਾ ਉਹ ਡੋਲਦੀ ਆ। ਤੇ ਸਾਰੇ ਵੀ ਕਹਿੰਦੇ ਨਾ ਉਛਲੇ, ਇਹ ਛੱਲਾਂ ਵੀ ਨਹੀਂ ਗੀ ਆਉਣਗੀਆਂ ਜੇ ਤੁਸੀਂ ਨਾਮ ਸਿਮਰਨ ਦੇ ਬੇੜੇ ਦੇ ਉੱਤੇ ਚੜ ਜਾਵੋਗੇ।
ਮੇਰਾ ਇੱਕ ਨਾਮ ਜਿਟੜਾ, ਰਤਾ ਮੇਰਾ ਚੋਲਾ, ਸਦ ਰੰਗ ਟੋਲਾ।
ਢੋਲਾ ਤੋਂ ਭਾਵ ਹੁੰਦਾ ਆ, ਹੇ ਮੇਰੇ ਮਿੱਤਰ, ਮੈਂ ਆਪਣਾ ਆਤਮਕ ਚੋਲਾ ਜਿਹੜਾ ਆ ਨਾ ਉਹ ਗੁਰੂ ਦੇ ਪੱਕੇ ਮਜੀਠ ਰੰਗ ਦੇ ਨਾਲ ਰੰਗ ਲਿਆ ਆ। ਇਹ ਰੰਗ ਹੁਣ ਮੇਰਾ ਲੈਣਾ ਨਹੀਂ ਆ। ਇਹ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਕਿ ਜਿਹੜਾ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਨਾ, ਜਿਹਨਾਂ ਨੂੰ ਉਹ ਪਰਮਾਤਮਾ ਦਾ ਰੰਗ ਚੜ੍ਹ ਜਾਂਦਾ ਆ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ, ਉਹ ਮਿਲਦਾ ਜਿਹੜਾ ਮਿਲ ਗਿਆ ਇੱਕ ਵਾਰ, ਉਹਦਾ ਨਾਲ ਵਿਛੋੜਾ ਨਹੀਂ ਹੁੰਦਾ ਫਿਰ ਪਰਮਾਤਮਾ ਦਾ, ਉਹ ਰੰਗ ਉਹਦੇ 'ਤੇ ਚੜ੍ਹਿਆ ਹੀ ਰਹਿੰਦਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਮਿੱਤਰ, ਮੇਰਾ ਆਤਮਕ ਚੋਲਾ ਜਿਹੜਾ ਆ ਨਾ ਇਹ ਪਰਮਾਤਮਾ ਦੇ ਮਜੀਠ ਸੋਹਣੇ ਨਾਮ ਦੇ ਰੰਗ ਦੇ ਨਾਲ ਰੰਗਿਆ ਗਿਆ ਹੈ। ਰਹਾਓ ਦਾ ਵਿਸ਼ਰਾਮ ਦੇ ਕੇ ਸਾਡੇ ਤੇ ਅੱਗੇ ਕਿਰਪਾ ਕਰਦੇ ਨੇ ਜੀ।
ਆ ਜਾਣ ਚਲੇ ਪਿਆਰਿਆ, ਕਿਉਂ ਮਿਲਾ ਹੋਏ।
ਭੈਣਾਂ ਨੂੰ ਆਮ ਦੇਖਿਆ ਆ ਤੇ ਭਰਾਵਾਂ ਦੇ ਵਿੱਚ ਵੀ ਕਈ ਵਾਰ ਇਹ ਗੱਲ ਹੁੰਦੀ ਆ, ਚੰਗਾ ਸੋਹਣਾ ਕੱਪੜਾ ਕਿਸੇ ਨੇ ਪਾਇਆ ਹੋਵੇ ਤੇ ਪੁੱਛਦੇ ਨੇ ਕਿਹੜੀ ਦੁਕਾਨ ਤੋਂ ਲਿਆ ਈ, ਬੜਾ ਤੈਨੂੰ ਰੰਗ ਫੱਬਦਾ ਆ। ਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆਤਮਕ ਜੀਵਨ ਦੇ ਜਿਹੜੇ ਪਾਂਧੀ ਨੇ ਨਾ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਤਾਂਘ ਲੱਗੀ ਹੋਈ ਆ ਕਿ ਪਰਮਾਤਮਾ ਦੇ ਨਾਲ ਅਸੀਂ ਇੱਕ ਮਿਕ ਹੋਣਾ ਆ, ਅਸੀਂ ਇਸੇ ਵਾਸਤੇ ਇਸ ਸੰਸਾਰ ਤੇ ਆਏ ਹਾਂ। ਸਾਜਣ ਚੱਲੇ ਪਿਆਰਿਆ, ਇਹ ਪਿਆਰਿਆ ਉਹ ਸੰਗੀ ਸਾਥੀ ਜਿਹੜੇ ਜੀਵਨ ਪੰਧ ਦੇ ਉੱਤੇ, ਆਤਮਕ ਜੀਵਨ ਦੇ ਪੰਧ ਦੇ ਉੱਤੇ ਚੱਲਦੇ ਨੇ ਨਾ, ਉਹ ਦੂਸਰੇ ਨੂੰ ਪੁੱਛਦੇ ਨੇ ਇੱਕ ਦੂਜੇ ਨੂੰ ਕਿਉਂ ਮੇਲਾ ਹੋਈ, ਭਾਈ ਕਿਹੜੇ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਏਗਾ। ਤੇ ਅਸੀਂ ਪੁੱਛਦੇ ਹਾਂ ਜਿਸ ਤਰ੍ਹਾਂ ਰੰਗਾਂ ਬਾਰੇ, ਤੇ ਉਹ ਪੁੱਛਦੇ ਨੇ ਗੁਣਾਂ ਬਾਰੇ ਕਿ ਕਿਹੜਿਆਂ ਗੁਣਾਂ ਕਰਕੇ ਕਿਹੜਾ ਰੰਗ ਤੂੰ ਕਿੱਥੋਂ ਕਰਾਇਆ ਹੈ ਨਾ, ਗਾੜਾ ਰੰਗ ਜਿਹੜਾ ਚੜ ਗਿਆ ਆ ਤੇਰੇ ਚਿਹਰੇ ਦੇ ਉੱਤੇ, ਤੇਰੀ ਆਤਮਾ ਦੇ ਉੱਤੇ, ਇਹ ਰੰਗ ਤੂੰ ਕਿੱਥੋਂ ਕਰਾਇਆ ਆ, ਇਹ ਗੁਣ ਤੂੰ ਕਿੱਥੋਂ ਲਏ ਨੇ, ਕਿਹੜੇ ਤਰੀਕੇ ਦੇ ਨਾਲ ਸਾਡਾ ਪਰਮਾਤਮਾ ਦੇ ਨਾਲ ਕਿਉਂ ਮੇਲਾ ਹੋਏ, ਮਿਲਾਪ ਹੋਏਗਾ, ਉਹ ਮਿਲਾਪ ਦਾ ਰਸਤਾ ਪੁੱਛਦੇ ਨੇ।
ਗੁਣ ਗਾਂਠੜਿਆ ਮਿਲੇਗਾ ਸੋਏ।
ਹੁਣ ਉਹ ਜੀਵਨ ਪਾਂਧੀ ਜਿਹੜਾ ਆਤਮਕ ਜੀਵਨ ਦਾ ਪਾਂਧੀ ਜਿਹੜਾ ਨਾ, ਜਿਹੜਾ ਉਸ ਰਸਤੇ ਤੇ ਚੱਲਦਾ ਆ, ਜਿਹੜਾ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਆ, ਉਹ ਦੱਸਦਾ ਆ, ਉਹ ਕਹਿੰਦੇ ਇਹ ਰੰਗ ਜਿਹੜਾ ਪਤਾ ਤੈਨੂੰ ਕਿੱਥੋਂ ਚੜੇਗਾ, ਤੂੰ ਚੰਗੇ ਗੁਣਾਂ ਨੂੰ ਧਾਰਨ ਕਰ ਲਾ। ਜੇ ਗੁਣ ਹੋਵੇ ਗੰਠੜੀ, ਜੇ ਤੇਰੇ ਹਿਰਦੇ ਦੇ ਵਿੱਚ ਨਾਮ ਦਾ ਰੰਗ ਹੋਏਗਾ, ਦਇਆ ਦਾ ਰੰਗ ਹੋਏਗਾ, ਧਰਮ ਦਾ, ਸੰਤੋਖ ਦਾ, ਇਹ ਰੰਗ ਹੋਣਗੇ ਨਾ, ਜੇ ਇਹ ਗੁਣ ਤੇਰੀ ਗੰਠੜੀ ਦੇ ਵਿੱਚ ਹੋਣਗੇ, ਤੇਰੀ ਪੰਡ ਦੇ ਵਿੱਚ ਹੋਣਗੇ, ਤੇਰੇ ਸਰੀਰ ਦੇ ਵਿੱਚ ਹੋਣਗੇ, ਪਰਮਾਤਮਾ ਨੇ ਆਪਣੇ ਆਪ ਹੀ ਤੇਰੇ ਤੇ ਕਿਰਪਾ ਕਰ ਲੈਣੀ, ਉਹਨੇ ਆਪਣੇ ਆਪ ਹੀ ਤੈਨੂੰ ਆਪਣੇ ਨਾਲ ਮਿਲਾਪ ਲੈਣਾ। ਜਿੱਥੇ ਤਾਲਮੇਲ ਬੈਠ ਜਾਏ ਨਾ ਗੁਰਮੁਖ ਪਿਆਰਿਓ, ਉੱਥੇ ਫਿਰ ਵਿਛੋੜਾ ਨਹੀਂ ਆਉਂਦਾ। ਸਤਿਗੁਰਾਂ ਨੇ ਸਾਨੂੰ ਇੱਕ ਗੱਲ ਸਮਝਾਈ ਆ, ਇੱਕ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਆਪਾਂ ਵੇਖੀਏ ਇੱਕ ਦੂਜੇ ਵੱਲ ਵੀ ਨਾ ਅਸੀਂ ਅੱਖਾਂ ਕਰਕੇ ਦੂਸਰੇ ਦੇ ਨਾਲ ਮਿਲਦੇ ਹਾਂ, ਨਾ ਨੱਕ ਕਰਕੇ ਇੱਕ ਦੂਜੇ ਦੇ ਨਾਲ ਮਿਲਦੇ ਹਾਂ, ਨਾ ਰੰਗ ਕਰਕੇ ਇੱਕ ਦੂਸਰੇ ਦੇ ਨਾਲ ਮਿਲਦੇ ਹਾਂ, ਤੇ ਇੱਕ ਦੂਸਰੇ ਦੇ ਨਾਲ ਇੱਕ ਹੋਵਾਂਗੇ ਕਿਵੇਂ, ਜਦਕਿ ਅਸੀਂ ਹੈ ਹੀ ਅਨੇਕ ਹਾਂ, ਵੱਖ ਵੱਖ ਹਾਂ। ਸਤਿਗੁਰਾਂ ਨੇ ਆਖਿਆ ਤੁਸੀਂ ਇੱਕ ਸਾਰੇ ਹੋ ਸਕਦੇ ਜੇ ਗੁਣਾ ਕਰਕੇ, ਜੇ ਦਇਆਵਾਨ ਜੇ ਗੁਰਮੁਖ ਪਿਆਰੇ ਹੋ ਤੇ ਫਿਰ ਤੁਸੀਂ ਇੱਕ ਹੀ ਜੇ ਪਰਮਾਤਮਾ ਦੇ ਨਾਲ, ਤੇ ਜੇ ਕਿਸੇ ਹੋਰ ਦੇ ਵਿੱਚ ਵੀ ਦਇਆ ਹੈਗੀ ਹੈ ਤੇ ਆਪਣੇ ਆਪ ਹੀ ਤੁਸੀਂ ਦੋਵੇਂ ਇੱਕ ਹੋ ਗਏ। ਅੱਛਾ, ਦੋ ਸਰੀਰ ਅਸੀਂ ਕਹਿ ਦਿੰਦੇ ਨਾ ਵੀ ਜਿਸ ਤਰ੍ਹਾਂ ਸਰੀਰ ਦੋ ਨੇ ਪਰ ਜੋਤ ਇੱਕ ਆ, ਗੱਲ ਇਹੋ ਹੀ ਹੁੰਦੀ ਹੈ ਕਿ ਉਹਨਾਂ ਦੇ ਵਿਚਾਰ ਇੱਕ ਹੋ ਜਾਂਦੇ ਨੇ, ਸਰੀਰ ਭਾਵੇਂ ਵੱਖ ਵੱਖ ਨੇ। ਤੇ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਜੇ ਸਾਡੇ ਵਿਚਾਰ ਪਰਮਾਤਮਾ ਦੇ ਵਿਚਾਰ ਬਣ ਜਾਣ ਨਾ, ਤੇ ਫਿਰ ਅਸੀਂ ਪਰਮਾਤਮਾ ਦੇ ਨਾਲ ਇੱਕਮਿੱਕ ਹੀ ਹਾਂ, ਫਿਰ ਅਸੀਂ ਵਿਛੜੇ ਹੈ ਹੀ ਨਹੀਂ ਹਾਂ। ਭਾਵੇਂ ਅਸੀਂ ਇੱਥੇ ਦਿਖਾਈ ਦਿੰਦੇ ਹਾਂ ਸਰੀਰ ਕਰਕੇ, ਪਰ ਉਹ ਪਰਮਾਤਮਾ ਦੇ ਨਾਲ ਮਨੁੱਖ ਲੀਨ ਹੁੰਦਾ ਆ, ਜਿਹਦੇ ਵਿੱਚ ਪਰਮਾਤਮਾ ਦੀ ਵਿਚਾਰ ਬੈਠ ਜਾਂਦੀ ਆ, ਪਰਮਾਤਮਾ ਦੇ ਗੁਣ ਬੈਠ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਘਬਰਾਉਣ ਦੀ ਕੋਈ ਲੋੜ ਨਹੀਂ, ਇਹਨਾਂ ਸ਼ੁਭ ਗੁਣਾਂ ਨੂੰ ਆਪਣੀ ਪੰਡ ਦੇ ਵਿੱਚ ਬੰਨ ਲਾ, ਆਪਣੇ ਕੋਲ ਰੱਖ, ਪਰਮਾਤਮਾ ਆਪਣੇ ਆਪ ਤੈਨੂੰ ਗਲਵੱਕੜੀ ਦੇ ਵਿੱਚ ਲੈ ਲਵੇਗਾ।
ਨਾ ਵਿਸਰੈ ਜੇ ਮਿਲਿਆ ਹੋਏ।
ਜੇ ਫਿਰ ਗੁਰਮੁਖ ਪਿਆਰਿਆ ਤੂੰ ਗੁਣਾ ਕਰਕੇ ਇੱਕ ਵਾਰ ਪਰਮਾਤਮਾ ਦੇ ਨਾਲ ਮਿਲ ਜਾਵੇਗਾ, ਫਿਰ ਵਿਛੋੜਾ ਨਹੀਂ ਤੇਰਾ ਪਰਮਾਤਮਾ ਦੇ ਨਾਲੋਂ ਪਵੇਗਾ, ਫਿਰ ਤੂੰ ਮਿਲਿਆ ਹੀ ਰਹੇਗਾ। ਪਾਣੀ ਦੇ ਵਿੱਚ ਪਾਣੀ ਜਿਹੜਾ ਹੈ ਨਾ ਗੁਰਮੁਖ ਪਿਆਰਿਓ, ਮਿਲਾ ਦਈਏ ਉਹਨੂੰ ਵੱਖਰਾ ਕਰਨਾ ਬੜਾ ਮੁਸ਼ਕਲ ਆ। ਫਿਰ ਸਾਡੀ ਇਹ ਹਾਲਤ ਹੋ ਜਾਏਗੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਾਣੀ ਦੇ ਵਿੱਚ ਜਿਸ ਤਰ੍ਹਾਂ ਪਾਣੀ ਮਿਲ ਜਾਂਦਾ ਆ ਤੇ ਉਹਨੂੰ ਵੱਖ ਨਹੀਂ ਕੋਈ ਕਰ ਸਕਦਾ, ਸੂਰਜ ਦੀਆਂ ਕਿਰਨਾਂ ਸੂਰਜ ਦੇ ਵਿੱਚ ਸਮਾ ਜਾਂਦੀਆਂ ਨੇ, ਉਹ ਵੱਖਰੀਆਂ ਨਹੀਂ ਹੋ ਸਕਦੀਆਂ। ਅੱਗ ਦੇ ਵਿੱਚ ਅੱਗ ਇੱਕ ਵਾਰ ਮਿਲ ਜਾਵੇ ਤੇ ਉਹ ਅੱਗ ਜਿਹੜੀ ਆ ਵੱਖਰੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੀ ਜਦੋਂ ਵਿਚਾਰਾਂ ਦੇ ਨਾਲ, ਗੁਣਾਂ ਦੇ ਨਾਲ ਪ੍ਰਾਣੀ ਮਨੁੱਖ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ ਤੇ ਫਿਰ ਉਹਨੂੰ ਪਰਮਾਤਮਾ ਦੇ ਨਾਲੋਂ ਵੱਖਰਿਆ ਨਹੀਂ ਕੀਤਾ ਜਾ ਸਕਦਾ।
ਗਵਨ ਨਿਵਾਰਿਆ ਹੈ ਸਾਚਾ ਸੋਏ।
ਉਸ ਮਨੁੱਖ ਦਾ ਆਵਾਗਮਨ ਕਹਿ ਦਈਏ, ਜਨਮ ਮਰਨ ਜਿਹੜਾ ਹੈ ਨਾ ਖਤਮ ਹੋ ਜਾਂਦਾ ਆ। ਜਨਮ ਮਰਨ ਹੁੰਦਾ ਹੀ ਇਸੇ ਕਰਕੇ ਆ, ਜਦੋਂ ਸਾਡੇ ਵਿੱਚ ਕੋਈ ਵਾਸ਼ਨਾ ਰਹਿ ਜਾਂਦੀ ਆ, ਜਦੋਂ ਅਸੀਂ ਪਰਮਾਤਮਾ ਦੇ ਨਾਲੋਂ ਵੱਖਰਾ ਕੁਝ ਸੋਚਣ ਲੱਗ ਪੈਂਦੇ, ਉਹਦੇ ਭਾਣੇ ਦੇ ਵਿੱਚੋਂ, ਭੈ ਭਾਵਣੀ ਦੇ ਵਿੱਚੋਂ ਬਾਹਰ ਹੋ ਜਾਂਦੇ ਹਾਂ, ਵਾਸ਼ਨਾ ਵੱਧਾ ਆਵੇ ਜਾਵੇ, ਜਦੋਂ ਸਾਰੀਆਂ ਹੀ ਵਾਸ਼ਨਾਵਾਂ ਖਤਮ ਹੋ ਗਈਆਂ ਪਰਮਾਤਮਾ ਦੇ ਨਾਲ ਮਿਲ ਕੇ, ਤੇ ਜਨਮ ਮਰਨ ਜਿਹੜਾ ਆ ਖਤਮ ਹੋ ਜਾਂਦਾ ਆ, ਸੱਚਾ ਸੋਈ ਉਹ ਪਰਮਾਤਮਾ ਸੱਚ ਆ, ਉਸ ਸੱਚ ਦੇ ਨਾਲ ਮਨੁੱਖ ਜਿਹੜਾ ਆ ਜੁੜ ਜਾਂਦਾ ਆ, ਤੇ ਸੱਚ ਦੇ ਨਾਲੋਂ ਸੱਚ ਨੂੰ ਵੱਖਰਿਆਂ ਕਰਨਾ ਫਿਰ ਬਹੁਤ ਮੁਸ਼ਕਲ ਆ, ਵੱਖਰਾ ਹੋ ਹੀ ਨਹੀਂ ਸਕਦਾ।
ਮਹਾਰਨਵਾਰਿਆ ਸੀਤਾ ਹੈ ਚੋਲਾ।
ਸਤਿਗੁਰਾਂ ਨੇ ਸਾਨੂੰ ਇਹ ਸਮਝਾਈ ਆ ਗੱਲ ਕਿ ਆਵਾਗੌਣ ਜਨਮ ਤੇ ਮਰਨ ਉਹਨਾਂ ਦਾ ਹੀ ਨਿਵਿਰਤ ਹੁੰਦਾ ਆ, ਹਉਮੈ ਮਾਰ ਨਿਵਾਰਿਆ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ ਆ। ਮਨੁੱਖ ਦੇ ਵਿੱਚੋਂ ਦੋ ਹੀ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਗੁਰਮੁਖ ਪਿਆਰਿਓ, ਜਾਂ ਮਨੁੱਖ ਦੇ ਵਿੱਚੋਂ ਹੰਕਾਰ ਦੇ ਦਰਸ਼ਨ ਹੁੰਦੇ ਨੇ, ਤੇ ਜਾਂ ਫਿਰ ਮਨੁੱਖ ਦੇ ਵਿੱਚੋਂ ਨਿਰੰਕਾਰ ਦੇ ਦਰਸ਼ਨ ਹੁੰਦੇ ਨੇ। ਜਦੋਂ ਹੰਕਾਰ ਮਨ ਦੇ ਵਿੱਚ ਆ ਜਾਂਦਾ ਆ ਤੇ ਪਰਮਾਤਮਾ ਉਹਦੇ ਹੋ ਜਾਂਦਾ ਆ, ਤੇ ਜਦੋਂ ਫਿਰ ਗੁਰਮੁਖ ਪਿਆਰਿਓ ਪਰਮਾਤਮਾ ਸਾਹਮਣੇ ਆ ਜਾਂਦਾ, ਨਿਰੰਕਾਰ ਸਾਹਮਣੇ ਆ ਜਾਂਦਾ, ਤੇ ਫਿਰ ਇਹ ਹੰਕਾਰ ਉਹਲੇ ਹੋ ਜਾਂਦਾ, ਫਿਰ ਹੰਕਾਰ ਦੱਬਿਆ ਜਾਂਦਾ ਆ। ਸਤਿਗੁਰੂ ਜੀ ਇਹ ਗੱਲ ਕਹਿੰਦੇ, ਨਾਮ ਦੇ ਨਾਲ ਇਸ ਹੰਕਾਰ ਨੂੰ ਢਾਲਾ, ਇਹਨੂੰ ਥੱਲੇ ਨੱਪ ਲਾ। ਜਦੋਂ ਤੂੰ ਆਪਣੇ ਹੰਕਾਰ ਨੂੰ ਥੱਲੇ ਨੱਪ ਲਵੇਂਗਾ, ਇਹਨੂੰ ਖਤਮ ਕਰ ਲਵੇਂਗਾ ਆਪਣੀ ਹਉਮੈ ਨੂੰ, ਸੀਤਾ ਹੈ ਚੋਲਾ, ਸੋਹਣੇ ਕੱਪੜੇ, ਆਪਣੀ ਆਤਮਾ ਨੂੰ ਸੋਹਣਾ ਬਣਾ ਲਵੇਂਗਾ, ਇਹ ਆਤਮਾ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏਗੀ। ਸ਼ਰਤ ਇਹ ਹੋਈ ਹੈ ਕਿ ਤੈਨੂੰ ਆਪਣੀ ਹਉਮੈ ਤੇ ਹੰਕਾਰ ਜਿਹੜਾ ਹੈ ਉਹ ਮਾਰਨਾ ਪਵੇਗਾ। ਤੈਨੂੰ ਖਾਨਦਾਨ ਦਾ ਹੰਕਾਰ, ਤੈਨੂੰ ਕੁੱਲ ਦਾ ਹੰਕਾਰ, ਤੈਨੂੰ ਪਰਿਵਾਰ ਦਾ ਹੰਕਾਰ, ਤੈਨੂੰ ਕੁਰਸੀ ਦਾ ਹੰਕਾਰ, ਤੈਨੂੰ ਆਪਣੇ ਜੋਬਨ ਦਾ ਹੰਕਾਰ, ਤੈਨੂੰ ਆਪਣੀ ਜਾਤ ਪਾਤ ਦਾ ਹੰਕਾਰ, ਤੈਨੂੰ ਆਪਣੀ ਦੌਲਤ ਦਾ ਹੰਕਾਰ, ਜਦਕਿ ਇਹ ਹੈ ਇਹ ਕੁਝ ਨਹੀਂ ਹੈ। ਇਹ ਸਰੀਰ ਵੀ ਸਾਡਾ ਨਹੀਂ ਆ, ਇਹ ਧਨ ਦੌਲਤ ਵੀ ਸਾਡੀ ਨਹੀਂ ਆ, ਇਹ ਬੱਚੇ ਜੋ ਸਾਡੇ ਜਿਨ੍ਹਾਂ ਦੇ ਪਰਿਵਾਰ ਦੇ ਉੱਤੇ ਅਸੀਂ ਹੰਕਾਰ ਕਰਦੇ, ਇਹ ਵੀ ਸਾਡਾ ਆਪਣਾ ਨਹੀਂ, ਕੋਈ ਪਤਾ ਨਹੀਂ ਕਿੰਨੇ ਕਿਹੜੇ ਵੇਲੇ ਤੁਰ ਪੈਣਾ ਆ। ਇਹ ਖਾਨਦਾਨ ਵੀ ਕੁਝ ਨਹੀਂ ਆ ਗੁਰਮੁਖ ਪਿਆਰਿਓ, ਖਾਨਦਾਨ ਦੇ ਵਿੱਚ ਦੇਖੋ ਚੰਗੇ ਖਾਨਦਾਨ ਦੇ ਵਿੱਚ ਬਦ ਵੀ ਪੈਦਾ ਹੋ ਜਾਂਦੇ ਨੇ, ਤੇ ਮਾੜੇ ਖਾਨਦਾਨ ਦੇ ਵਿੱਚ ਚੰਗੇ ਚੰਗੇ ਵੀ ਪੈਦਾ ਹੋ ਜਾਂਦੇ ਨੇ। ਖਾਨਦਾਨ ਗੁਰੂ ਰਾਮਦਾਸ ਜੀ ਮਹਾਰਾਜ ਆਏ, ਉਹਨਾਂ ਦੇ ਵਿੱਚ ਬਾਬਾ ਪ੍ਰਿਥੀ ਚੰਦ ਵੀ ਪੈਦਾ ਹੋ ਗਿਆ ਆ, ਤੇ ਗੁਰੂ ਅਰਜਨ ਦੇਵ ਜੀ ਵੀ ਨੇ। ਇਸ ਕਰਕੇ ਖਾਨਦਾਨ ਵੱਲ ਨਹੀਂ, ਇੱਥੇ ਤੇ ਗੁਣਾਂ ਕਾ ਹੋਏ ਵਾਸਲਾ, ਇੱਥੇ ਤੇ ਗੁਣਾਂ ਦੀ ਕਦਰ ਪੈਂਦੀ ਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੇ ਕੱਢੇ ਜਾ ਜੋ ਮਾਲਿਆ, ਉੱਥੇ ਕਦਰ ਹੁੰਦੀ ਆ ਕਰਤੂਤਾਂ ਦੀ, ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਪਰਮਾਤਮਾ ਦੀ ਦਰਗਾਹ ਦੇ ਵਿੱਚ। ਪੁੱਛਿਆ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਹਿੰਦੂ ਚੰਗੇ ਆ ਕਿ ਮੁਸਲਮਾਨ ਚੰਗੇ ਆ, ਕਿਹੜਾ ਖਾਨਦਾਨ ਚੰਗਾ? ਸਤਿਗੁਰੂ ਨੇ ਆਖਿਆ ਸ਼ੁਭ ਅਮਲਾ ਬਾਜੋਂ ਦੋਵੇਂ ਰੋਏ, ਚੰਗੇ ਅਮਲਾਂ ਤੋਂ ਬਿਨਾਂ, ਚੰਗੀਆਂ ਕਰਤੂਤਾਂ ਤੋਂ ਬਿਨਾਂ ਸਾਰੇ ਹੀ ਰੋਂਦੇ ਨੇ ਉੱਥੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਹੰਕਾਰ ਜਿਹੜਾ ਹੈ ਤੈਨੂੰ ਛੱਡਣਾ ਪਵੇਗਾ, ਫਿਰ ਤੇਰੀ ਇਹ ਆਤਮਾ ਸੋਹਣੀ ਬਣ ਜਾਵੇਗੀ।
ਬਚਨੇ ਫਲ ਪਾਇਆ ਸਾਕੇ ਅੰਮ੍ਰਿਤ ਬੁਲਾ।
ਹਉਮੈ ਮਾਰਨ ਦੇ ਨਾਲ ਇਹ ਆਤਮਾ ਨੂੰ ਮਜੀਠ ਰੰਗ ਦੇ ਵਿੱਚ, ਨਾਮ ਰੰਗ ਦੇ ਵਿੱਚ ਰੰਗਣ ਦਾ, ਇਹ ਨਾਮ ਸਿਮਰਨ ਦਾ ਬੇੜਾ ਬਣਾਉਣ ਦਾ, ਆਖਿਰ ਇਹਦਾ ਰਿਜ਼ਲਟ ਕੀ ਆ? ਫਲ ਕੀ ਮਿਲੇਗਾ? ਸਰਵਿੰਦ ਗੁਰ ਬਚਣੀ ਫਲ ਪਾਇਆ, ਗੁਰੂ ਦਾ ਉਪਦੇਸ਼ ਇਹ ਫਲ ਜੇ ਸਾਡੇ ਵਾਸਤੇ। ਗੁਰੂ ਦਾ ਉਪਦੇਸ਼ ਜਿਹੜਾ ਆ, ਸ਼ਹਿ ਅੰਮ੍ਰਿਤ, ਸ਼ਹਿ ਕੇ ਅੰਮ੍ਰਿਤ ਬੋਲਾ, ਪਰਮਾਤਮਾ ਦੀ ਬਾਣੀ ਜਿਹੜੀ ਆ, ਅੰਮ੍ਰਿਤ ਬੋਲ ਜਿਹੜੇ ਨੇ, ਇਹ ਫਲ ਪ੍ਰਾਪਤ ਹੋਇਆ ਆ ਸਾਨੂੰ, ਸਤਿਗੁਰੂ ਨੇ ਕਿਰਪਾ ਕੀਤੀ ਆ। ਇਹ ਬਚਨਾਂ ਨੂੰ ਆਪਾਂ ਹਿਰਦੇ ਦੇ ਵਿੱਚ ਵਸਾ ਕੇ ਤੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦੇ ਹਾਂ। ਬਚਨਾਂ ਤੋਂ ਬਿਨਾਂ ਗੱਲ ਨਹੀਂ ਬਣੇਗੀ, ਗੁਰੂ ਦੇ ਉਪਦੇਸ਼ ਤੋਂ ਬਿਨਾਂ। ਤੇ ਸਤਿਗੁਰਾਂ ਨੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਬਾਣੀ ਦੇ ਵਿੱਚ ਸਾਰਾ ਕੁਝ ਹੀ ਆ, ਸਾਰੇ ਹੀ ਅੰਮ੍ਰਿਤ ਨੇ, ਬਾਣੀ ਦੇ ਵਿੱਚ ਕੋਈ ਕਮੀ ਨਹੀਂ ਹੈ। ਤੇ ਇਸ ਗੁਰੂ ਦੇ ਬਚਨਾਂ ਨੂੰ ਅਪਣਾਉਣ ਦੇ ਨਾਲ ਗੁਰਮੁਖ ਪਿਆਰਿਓ ਪਰਮਾਤਮਾ ਦੇ ਨਾਲ ਮਨੁੱਖ ਇੱਕਮਿਕ ਹੁੰਦਾ ਹੈ।
ਨਾਨਕ ਕਹਿ ਸਹੇਲਿਆ ਸਾਉ ਖੜਾ ਪਿਆਰਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਹੇ ਸਤਸੰਗਤ ਰੂਪੀ ਸਹੇਲੀਓ, ਉਹ ਪਿਆਰਾ ਜਿਹੜਾ ਆ ਨਾ ਪਰਮਾਤਮਾ, ਉਹ ਹੀ ਇੱਕ ਖਰਾ ਕਹਿ ਦੀਏ ਸੱਚਾ ਆ, ਬਾਕੀ ਸਾਰਾ ਇਹ ਸੰਸਾਰ ਨਾਸਵੰਤ ਆ, ਤੇ ਇਸ ਨਾਸਵੰਤ ਸੰਸਾਰ ਦਾ ਹੰਕਾਰ ਨਾ ਕਰਿਆ ਕਰੋ।
ਸਾ ਕੀੜੀਆਂ ਦਾਸੀਆਂ ਸਾਚਾ ਕਸਮ ਹਮਾਰਾ।
ਤੇ ਆਪਾਂ ਸਾਰੇ ਉਸ ਪਰਮਾਤਮਾ ਦੀਆਂ ਦਾਸੀਆਂ ਕਹਿ ਦਈਏ, ਇਸਤਰੀਆਂ ਆ ਸਾਰੀਆਂ ਹੀ ਜਿੰਨੇ ਵੀ ਆ, फिर जो सारे आप परमात्मा दिया इस्त्रियां ने तो फिर गुरमुख प्यारो वे छोटे वाली तो कोई गल ही ना रह गई भाई कोई वड्डा आया तो कोई छोटा आया सारे ही बराबर हो गए फिर भावें वह शूदर आ भावें वह चमार आ भावें जलाया आ भावें वह छीबा आ जदों सारे ही आप परमात्मा दिया इस्त्रियां तो फिर वड्डा छोटा कोई उच्चा नीवा किवें हो गया सारे ही बराबर ने तो इस करके अपने वड्डेपन का अपनी सुंदरता का हंकार करन दी की लोड़ है जे सानू अपने हुसन का माण आ तो जिहड़ा बेहुसन तो क्रूरता वाला हो भी परमात्मा की पत्नी है तो फिर हंकार कहदा उहदे नाल उच्चे कहदा जो असी चाहुंदे आ उह तां नीवा भी उहो ही आ तो सतगुरु जी सानू यह समझाउंदे ने वह परमात्मा सच्चा आ असी सारे ही उस परमात्मा दीआं दासियां आ सेवकां आ तो सतगुरु सच्चे पातशाह जी कृपा करन साडे विचों इह ऊच नीच इह हंकार इह हउमे दूर हो जावे ते नाम रंग दे विच गुरु दे उपदेश दे विच असी अपनी इस आत्मा नूं रंग लईए ते गूढ़ा रंग चढ़ जावे गुरु शब्द दे विच आईआं होईआं विचारां नूं असी हिरदे दे विच वसा के ते इहदा प्रैक्टिकल करके हंकार नूं मार लईए ते फिर गुरमुख प्यारिओ साडा लोक सुखी परलोक सुहेला हो जाएगा होईआं गलतियां भुल्लां चुक्कां दी माफ़ी बख्शिश करनी जी हार्दिक तौर ते धन्नवाद सारी संगत गज के फतेह बुलायो जी वाहिगुरु जी का खालसा वाहिगुरु जी की